ਸੰਗਤਾਂ ਦੇ ਪੱਲੇ ਪਾ ਦਿੰਦੇ ਹਨ, ਬਹੁਤ ਇਤਿਹਾਸ ਸੁਣਾ ਦਿੰਦੇ ਹਨ। ਸਤਿਸੰਗ ਜੀ, ਮੇਰੇ ਵਰਗੇ ਅਗਿਆਨੀ ਤਾਂ ਜਿੰਨਾ ਮਰਜ਼ੀ ਸਮਾਂ ਦੇ ਦਿਓ, ਫਿਰ ਵੀ ਗੁਰੂ ਕਾ ਪੂਰਾ ਇਤਿਹਾਸ ਨਹੀਂ ਸੁਣਾਇਆ ਜਾ ਸਕਦਾ। ਕੱਲ ਕੁਝ ਬੇਨਤੀਆਂ ਕੀਤੀਆਂ ਸਨ ਸਤਿਸੰਗ ਤੇ, ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੀਆਂ ਮਹਾਨ ਕਰਨੀਆਂ ਹਨ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਬਖਸ਼ਿਸ਼ ਕੀਤੀ, ਆਪ ਸਤਿਗੁਰੂ ਨੇ ਗੁਰਮੁਖੀ ਅੱਖਰ ਵਿੱਚ ਬਾਣੀ ਉਚਾਰਨ ਕੀਤੇ ਸੀ। ਉਸ ਗੁਰਮੁਖੀ ਅੱਖਰਾਂ ਨੂੰ, ਬਾਣੀ ਨੂੰ ਲਿਖਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਮੁਖੀ ਲਿਪੀ ਤਿਆਰ ਕੀਤੀ। ਇਹ ਸਧਾਰਨ ਕੰਮ ਨਹੀਂ, ਵੱਡੇ ਵੱਡੇ ਵਿਗਿਆਨੀ ਇਹਨਾਂ ਦੇ ਉੱਪਰ ਕੋਸ਼ ਯਤਨ ਤਾਂ ਕਰ ਲੈਂਦੇ ਨੇ ਕਿ ਤੇ ਬਿੰਦੀ ਕਿੱਥੇ ਲੱਗਣੀ, ਕੰਨਾ ਕਿੱਥੇ ਰਹਿ ਗਿਆ, ਪਰ ਇਸ ਦੀ ਤਿਆਰੀ ਕਰਨੀ, ਬਣਤਰ ਬਣਾਉਣੀ, ਅੱਖਰਾਂ ਦੀ ਬਣਤਰ ਬਣਾਉਣੀ, ਇਹ ਤੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹੀ ਕਿਰਪਾ ਕਰ ਸਕਦੇ ਸਨ। ਮਹਾਰਾਜ ਜੀ ਨੇ ਖਡੂਰ ਸਾਹਿਬ ਵਿਖੇ ਇਹ ਗੁਰਮੁਖੀ ਅੱਖਰ ਤਿਆਰ ਕੀਤੇ ਤੇ ਫਿਰ ਇਹਨਾਂ ਗੁਰਮੁਖੀ ਅੱਖਰਾਂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਤਿਹਾਸ ਲਿਖਿਆ। ਇਤਿਹਾਸ ਨੂੰ ਪ੍ਰਚਾਰਨ ਵਾਸਤੇ ਲਿਖਤੀ ਰੂਪ ਦੇਣਾ ਜ਼ਰੂਰੀ ਸਮਝਿਆ ਭਾਈ ਬਾਲਾ ਜੀ ਪਾਸੋਂ ਮਹਾਰਾਜ ਜੀ ਨੇ ਕਿਰਪਾ ਕਰਕੇ ਇਤਿਹਾਸ ਲਿਖਵਾਇਆ। ਫਿਰ ਇਹ ਵੀ ਇਤਿਹਾਸਕ ਜ਼ਿਕਰ ਆਉਂਦਾ ਹੈ ਕਿ ਚਾਚਾ ਲਾਲੂ ਜੀ ਪਾਸੋਂ ਜੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਾਚਾ ਜੀ ਸਨ, ਸਤਿਕਾਰਯੋਗ ਬਾਬਾ ਮਹਿਤਾ ਕਾਲੂ ਜੀ ਦੇ ਛੋਟੇ ਭਾਈ ਸਨ, ਉਹਨਾਂ ਪਾਸੋਂ ਜਨਮ ਕਾਪੀ ਲੈਣ ਵਾਸਤੇ ਗਏ ਸਨ। ਇੱਥੋਂ ਲਿਆ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਪਾਸੋਂ ਪੈਂਡੇ ਮੁੱਖ ਦੇ ਨਾਲ ਲਿਖਾਰੀ ਲਾ ਕੇ ਮਹਾਰਾਜ ਜੀ ਨੇ ਇਹ ਇਤਿਹਾਸ ਲਿਖਿਆ, ਜਿਸ ਨੂੰ ਭਾਈ ਬਾਲੇ ਦੀ ਜਨਮ ਸਾਖੀ ਆਖਿਆ ਜਾਂਦਾ। ਅੱਜ ਦੇ ਤੇ ਕਈ ਵਿਦਵਾਨ ਕਹਿੰਦੇ ਭਾਈ ਬਾਲਾ ਜੀ ਹੋਏ ਹੀ ਨਹੀਂ, ਕੱਲ੍ਹ ਨੂੰ ਹੋਰ ਵੀ ਕੁਝ ਕਹਿ ਦੇਣਗੇ, ਭਾਈ ਇਹਨਾਂ ਦੀ ਕਿਹੜੀ ਗੱਲ ਹੈ। ਪਰ ਜੋ ਇਤਿਹਾਸ ਹੈ, ਜੋ ਸੱਚਾਈ ਹੈ, ਜੋ ਗੁਰੂ ਅੰਗਦ ਸਾਹਿਬ ਦੀ ਕਿਰਪਾ ਹੈ, ਉਹ ਮਿਟਣ ਵਾਲੀ ਨਹੀਂ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਇਤਿਹਾਸ ਲਿਖਾਏ ਤੇ ਫਿਰ ਇਹੋ ਜਿਹੀ ਕੌਤਕ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ ਜਿਹੜੀ ਸਾਡੀ ਸਿੱਖਿਆ ਵਾਸਤੇ ਹਨ। ਇੱਕ ਵਾਰ ਫਤਿਹਾਬਾਦ ਦਾ ਇੱਕ ਸਿੱਖ ਸਤਿਗੁਰੂ ਦੇ ਪਾਸ ਆਇਆ ਜਿਸਦਾ ਨਾਮ ਗੁੱਜਰ ਹੈ, ਲੁਹਾਰ ਦਾ ਕੰਮ ਕਰਦਾ ਹੈ। ਸਤਿਗੁਰੂ ਦੇ ਪਾਸ ਆ ਕੇ ਬੇਨਤੀ ਕੀਤੀ, ਸਤਿਗੁਰੂ ਜੀ ਮੈਂ ਬੜਾ ਗਰੀਬ ਹਾਂ, ਦਸਾਂ ਦੀ ਕਿਰਤ ਕਰਕੇ ਪਰਿਵਾਰ ਮਸੀਂ ਪਾਲਦਾ ਹਾਂ, ਮੈਂ ਕੋਈ ਪੁੰਨਦਾਨ ਨਹੀਂ ਕਰ ਸਕਦਾ, ਮੈਂ ਕੋਈ ਮਾਇਆ ਭੇਟਾ ਨਹੀਂ ਕਰ ਸਕਦਾ, ਕਿਸੇ ਦੀ ਸੇਵਾ ਦੇ ਵਿੱਚ ਧਨ ਖਰਚ ਨਹੀਂ ਕਰ ਸਕਦਾ, ਮਹਾਰਾਜ ਮੇਰਾ ਆਧਾਰ ਹੋ ਜਾਵੇਗਾ। ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਮਹਾਨ ਬਖਸ਼ਿਸ਼ ਕੀਤੀ ਆਪਣੇ ਤੇ, ਕਹਿੰਦੇ ਭਾਈ ਕੀ ਕਿਰਤ ਕਰਦਾ? ਕਹਿੰਦਾ ਜੀ ਲੁਹਾਰ ਦਾ ਕੰਮ ਕਰਦਾ ਨਗਰ ਦੇ ਵਿੱਚ। ਕਹਿੰਦੇ ਇੱਕ ਤੂੰ ਯਾਦ ਰੱਖੀ, ਜਿਹੜਾ ਲੁਹਾਰ ਦਾ ਕੰਮ ਕਰਾਉਣ ਵਾਸਤੇ ਕੋਈ ਦਾਤਰੀ ਦੇ ਦੰਦੇ ਕਢਾਉਣ ਆਉਂਦਾ ਹੈ, ਕੋਈ ਕਹੀ ਕਟਾਉਣ ਆਉਂਦਾ ਹੈ, ਕੋਈ ਰੰਬਾ ਕਟਾਉਣ ਆਉਂਦਾ ਹੈ, ਕੋਈ ਟੁੱਟਿਆ ਹੋਇਆ ਸੰਦ ਜਗਾਉਣ ਵਾਸਤੇ ਆਉਂਦਾ ਹੈ, ਜਿਹੜਾ ਬੰਦਾ ਗਰੀਬ ਹੋਵੇ ਉਹਦਾ ਕੰਮ ਪਹਿਲਾਂ ਕਰੀ ਤੇ ਉਹਦੇ ਤੋਂ ਮਜ਼ਦੂਰੀ ਨਾ ਲਈ, ਤੇਰਾ ਬਹੁਤ ਭਲਾ ਹੋਵੇਗਾ, ਉਹਨੂੰ ਪਹਿਲ ਦੇਈ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਦਾ ਹੁਕਮ ਹੈ, ਨੀਚਾ ਅੰਦਰ ਨੀਚ, ਜਾਤ ਨੀਚੀ ਹੋ ਅਤ ਨੀਚ, ਨਾਨਕ ਤਿਲਕ ਸੰਗ ਸਾਥ, ਵੱਡਿਆਂ ਸੇ ਕਹਿ ਰੀਸ, ਇਸ ਕਰਕੇ ਇਹਨਾਂ ਦਾ ਸਾਥ ਦੇਈ ਤੇ ਇੱਕ ਭਾਈ ਤੂੰ ਜਪਜੀ ਸਾਹਿਬ ਜੀ ਦਾ ਪਾਠ ਕਰਿਆ ਕਰ। ਕਹਿੰਦਾ ਮਹਾਰਾਜ ਕਿੰਨਾ ਕਰਾਂ? ਕਹਿੰਦੇ ਚਿੱਤ ਲਾ ਕੇ ਮਨ ਦੀ ਸ਼ਰਧਾ ਦੇ ਨਾਲ ਕਰੀ ਜਾਇਆ ਕਰ ਜਿੰਨਾ ਵੀ ਹੋਵੇ। ਸਾਧ ਸੰਗਤ ਉਸ ਭਾਈ ਗੁੱਜਰ ਦੀ ਪ੍ਰੈਸ਼ੀ ਕਿਰਪਾ ਹੋਈ, ਜਿੱਥੇ ਘਰ ਦੀ ਦਲਿੱਦਰਤਾ ਦੂਰ ਹੋ ਗਈ, ਉੱਥੇ ਗਦਗਦ ਹੋ ਗਿਆ, ਨਦਰੀ ਨਦਰ ਨਿਹਾਲ ਕਰ ਦਿੱਤਾ ਸਤਿਗੁਰੂ ਜੀ ਨੇ ਤੇ ਕਿਰਤ ਕਰਦਿਆਂ ਹੋਇਆ ਜਪਜੀ ਸਾਹਿਬ ਜੀ ਦੇ ਪਾਠ ਹੀ ਕਰੀ ਜਾਇਆ ਕਰੇ, ਪਾਠ ਹੀ ਕਰੀ ਜਾਇਆ ਕਰੇ, ਐਸਾ ਮਨ ਗੁਰਬਾਣੀ ਦੇ ਵਿੱਚ ਲੱਗਾ, ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ ਦਾ ਜੀਵਨ ਹੀ ਬਣ ਗਿਆ। ਸਤਿਸੰਗ ਜੀ ਐਸੀ ਕਿਰਪਾ ਕੀਤੀ ਸਤਿਗੁਰੂ ਪਾਤਸ਼ਾਹ ਜੀ ਨੇ, ਮਿਹਰ ਕੀਤੀ। ਸੋ ਸਤਿਸੰਗ ਤੇ ਕੱਲ੍ਹ ਵੀ ਦਾਸ ਨੇ ਬੇਨਤੀ ਕੀਤੀ, ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਾਡੇ ਤੇ ਬਹੁਤ ਵੱਡਾ ਪਰਉਪਕਾਰ ਕਰਦੇ ਹੋ, ਇੱਕ ਸਿੱਖਿਆ ਦਿੱਤੀ, ਸਾਹਿਬਜ਼ਾਦਿਆਂ ਦੀਆਂ ਜਿੱਥੇ ਪਰਖਾਂ ਕੀਤੀਆਂ, ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ, ਤੇ ਜਦੋਂ ਉਹ ਪਰਖਾਂ ਵਿੱਚ ਨਾ ਪੂਰੇ ਉਤਰ ਸਕੇ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦੀ ਦਾਤ ਬਾਬਾ ਲਹਿਣਾ ਜੀ ਨੂੰ ਬਖਸ਼ ਕੇ ਗੁਰੂ ਅੰਗਦ ਨੂੰ ਥਾਪ ਦਿੱਤਾ। ਇਹ ਇੱਕ ਬਹੁਤ ਵੱਡੀ ਸਿੱਖਿਆ ਸੀ ਸਤਿਗੁਰੂ ਨੂੰ ਕੀ ਸੀ ਭਾਈ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਹਰਿਆਂ ਦੇ ਦੁੱਖ ਦੂਰ ਕਰ ਸਕਦੇ ਧੰਨ ਗੁਰੂ ਨਾਨਕ ਸਾਹਿਬ ਜੀ ਇੱਕ ਛਿਣ ਮਾਤਰ ਦੇ ਵਿੱਚ ਆਪਣੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਦਾ ਮਨ ਫੇਰ ਦਿੰਦੇ, ਇੱਕ ਮਨ ਦੇ ਵਿੱਚ ਉਹਨਾਂ ਦੀ ਬੁੱਧੀ ਵਿੱਚ ਪ੍ਰਕਾਸ਼ ਹੋ ਕੇ ਸਾਰਾ ਹੀ ਹੁਕਮ ਲਾ ਲੈਂਦੇ। ਪਰ ਇੱਕ ਗੱਲ ਯਾਦ ਰੱਖਣ ਵਾਲੀ ਹੈ ਕਿ ਜਦੋਂ ਬਾਬਾ ਲਹਿਣਾ ਜੀ ਨੂੰ ਗੁਰਤਾ ਗੱਦੀ ਬਖਸ਼ ਦਿੱਤੀ ਗਈ ਬਾਬਾ ਸ੍ਰੀ ਚੰਦ ਦੇ ਮਨ ਵਿੱਚ ਆਇਆ ਕਿ ਜੇ ਅਸੀਂ ਗੁਰੂ ਦਾ ਹੁਕਮ ਮੰਨਦੇ ਸਤਿਗੁਰੂ ਦੀ ਆਗਿਆ ਵਿੱਚ ਰਹਿੰਦੇ ਤੇ ਸ਼ਾਇਦ ਇਹ ਸੇਵਾ ਸਾਡੀ ਝੋਲੀ 'ਚ ਪੈ ਜਾਂਦੀ। ਮਨ ਵਿੱਚ ਹੀ ਵਿਰਾਗ ਆਇਆ ਪਰ ਈਰਖਾ ਨਹੀਂ ਕੀਤੀ। ਅੱਜ ਸਾਧ ਸੰਗਤ ਇੱਕ ਦੀ ਕੋਈ ਗੱਲ ਨਾ ਮੰਨੇ, ਇੱਕ ਅਕਾਲੀ ਦਲ ਦੀ ਗੱਲ ਨਾ ਮੰਨੇ, ਕੋਈ ਦੂਜੀ ਪਾਰਟੀ ਬਣਾ ਲੈਂਦਾ ਵੀ ਤੂੰ ਕਿਹੜਾ ਪ੍ਰਧਾਨ ਆ ਮੈਂ ਤੇਰੇ ਤੋਂ ਵੱਡਾ ਹੈ। ਇੱਕ ਡੇਰੇ ਦਾ ਕੋਈ ਮਹੰਤ ਦੂਸਰੇ ਦੀ ਗੱਲ ਨਾ ਮੰਨੇ ਨਵਾਂ ਡੇਰਾ ਬਣਾ ਲੈਂਦਾ। ਵੱਡੀਆਂ ਵੱਡੀਆਂ ਟਕਸਾਲਾਂ ਦੇ ਵਿੱਚ ਜੇ ਇੱਕ ਦੀ ਥਾਂ ਤੇ ਦੂਜੀ ਦੀ ਗੱਲ ਨਹੀਂ ਮੰਨੀ ਤੇ ਟਕਸਾਲ ਹੀ ਨਵੀਂ ਬਣਾ ਲਈ। ਸਾਧ ਸੰਗਤ ਜੀ ਇਹ ਗੁਰੂ ਬਣ ਕੇ ਨਹੀਂ ਬੈਠੇ, ਬੜੀ ਵੱਡੀ ਘਾਲਣਾ ਘਾਲੀ ਬਾਬਾ ਸ੍ਰੀ ਚੰਦ ਜੀ ਨੇ, ਬੜੀ ਤਪੱਸਿਆ ਕੀਤੀ। ਸਾਧ ਸੰਗਤ ਜੀ 87 ਮਤ ਉਭਾਰਿਆ, 118 ਸਾਲ ਦੀ ਆਜੂ ਦੇ ਵਿੱਚ ਬਹੁਤ ਤਪੱਸਿਆ ਕੀਤੀ ਤੇ ਇੰਨੀ ਆਜੂ ਦੇ ਵਿੱਚ ਸਤਿਗੁਰਾਂ ਗੁਰੂ ਗਰੀਬ ਨਿਵਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮਿਲੇ, ਮਹਾਰਾਜ ਨੇ ਬੜਾ ਆਦਰ ਮਾਣ ਕੀਤਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਤੱਕ ਰਹੇ, ਬੜਾ ਮਾਣ ਤਾਨ ਕੀਤਾ। ਸਾਧ ਸੰਗਤ ਜੀ ਗੁਰੂ ਘਰ ਦੇ ਵਿੱਚ ਮਾਣ ਨਹੀਂ, ਫਿਰ ਇਹੋ ਉਦਾਸੀ ਸੰਪਰਦਾ ਨੇ ਜਦੋਂ ਸਿੱਖ ਪੰਥ ਤੇ ਭੀੜਾਂ ਬਣੀਆਂ ਤੇ ਗੁਰੂ ਗ੍ਰੰਥ ਸਾਹਿਬ ਤੇ ਹੋਰ ਸਿੱਖ ਇਤਿਹਾਸ ਨੂੰ ਬੜਾ ਸਾਂਭਿਆ ਤੇ ਦੂਸਰੇ ਸਾਹਿਬਜ਼ਾਦੇ ਬਾਬਾ ਲਖਮੀ ਦਾਸ ਜੀ ਦੀ ਔਲਾਦ ਨੇ ਪੰਥ ਦੇ ਵਿੱਚ ਵੱਡੀਆਂ ਸੇਵਾਵਾਂ ਕੀਤੀਆਂ। ਕਦੇ ਬਾਬਾ ਸਾਹਿਬ ਸਿੰਘ ਬੇਦੀ ਹੋਏ, ਸਾਧ ਸੰਗਤ ਜੀ ਬਾਬਾ ਕਲਾਧਾਰੀ ਜੀ ਹੋਏ, ਬੜੀਆਂ ਵੱਡੀਆਂ ਸੇਵਾਵਾਂ ਨੇ ਉਹਨਾਂ ਰਹੋ ਵਿਚਾਰ। ਪਰ ਇਹ ਸੱਚਾਈ ਹੈ ਕਿ ਜੇ ਮਹਾਰਾਜ ਦੀ ਆਗਿਆ ਪਾਲਣ ਦੇ ਵਿੱਚ ਢਿੱਲ ਵਿਖਾਈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਦਾਤ ਕਰਨੀ ਪ੍ਰਧਾਨ ਦੀ ਹੈ, ਇਸ ਦੀ ਝੋਲੀ ਵਿੱਚ ਪਵੇਗੀ ਜਿਹੜਾ ਗੁਰੂ ਦੇ ਬਚਨ ਨੂੰ ਸੱਤ ਸੱਤ ਕਰਕੇ ਮੰਨੂਗਾ। ਸੋ ਇਸ ਵਾਸਤੇ ਕਰਨੀ ਪ੍ਰਧਾਨ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ। ਸੋ ਸਾਧ ਸੰਗਤ ਸਤਿਗੁਰੂ ਦੀ ਮਹਿਮਾ, ਸਤਿਗੁਰੂ ਦੀ ਵਡਿਆਈ ਬੇਅੰਤ ਬੇਅੰਤ ਹੈ, ਬਲਕਿ ਇਹ ਤੇ ਇੱਕ ਬਹੌਲਤ ਹੈ। ਸਾਧ ਸੰਗਤ ਜੀ ਇਹ ਤੇ ਸਤਿਗੁਰੂ ਜੀ ਨੇ ਕਥਾ ਤੋਰੀ ਹੈ। ਅੱਜ ਕੀ ਹੈ, ਜੇ ਕਿਸੇ ਮੁੱਖ ਮੰਤਰੀ ਦਾ ਪੁੱਤਰ ਹੈ ਉਹ ਭਾਵਾਂ ਨਲਾਇਕ ਹੋਵੇ ਤੇ ਭਾਵਾਂ ਲਾਇਕ ਹੋਵੇ, ਉਹ ਵੀ ਚਾਹੁੰਦਾ ਮੈਂ ਮੰਤਰੀ ਬਣ ਜਾਵਾਂ, ਹੋਵੇ ਤਾਂ ਮੁੱਖ ਮੰਤਰੀ ਵੀ ਬਣ ਜਾਵਾਂ, ਤੇ ਜੇ ਕੋਈ ਪ੍ਰਧਾਨ ਮੰਤਰੀ ਹੈ ਤੇ ਉਹਦਾ ਪੁੱਤਰ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਭਾਵਾਂ ਉਹਦੇ ਚ ਲਿਆਕਤ ਨਾ ਹੋਵੇ। ਸਤਿਗੁਰੂ ਜੀ ਨੇ ਇਹ ਬੰਧਨ ਤੋੜਿਆ, ਨਹੀਂ ਭਾਈ ਜਿਹੜੀ ਲਿਆਕਤ ਹੈ ਜਿਹੜੀ ਯੋਗਤਾ ਹੈ ਉਸ ਨੂੰ ਪ੍ਰਮੁੱਖਤਾ ਦੇ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਿਆਈ ਗੱਦੀ ਦੀ ਪ੍ਰਥਾ ਤੋੜੀ ਹੈ। ਇਹ ਬਹੁਤ ਵੱਡੀਆਂ ਵੱਡੀਆਂ ਵਡਿਆਈਆਂ, ਕੁਝ ਕਹਿਣਾ ਕਹਿਣ ਨਾ ਜਾਏ ਨਹੀਂ ਕਿੰਨੀਆਂ ਜਾ ਸਕਦੀਆਂ ਵਡਿਆਈਆਂ ਗੁਰੂ ਦੀਆਂ। ਆਓ ਸਾਧ ਸੰਗਤ ਜੀ, ਜੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਸ੍ਰੀ ਮੁੱਖ ਵਾਕ ਆਪਾਂ ਨੂੰ ਬਖਸ਼ਿਸ਼ ਕੀਤਾ ਹੈ ਉਹਦੇ ਉੱਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਆਪਣੇ ਕੋਲੋਂ ਜੋ ਆਪ ਜੀ ਨੇ ਸਭ ਸਿੱਖਿਆ ਸਿੱਖ ਜਗਤ ਨੂੰ, ਸੰਸਾਰ ਨੂੰ, ਜਗਤ ਜਲੰਦੇ ਨੂੰ ਬਖਸ਼ਿਸ਼ ਕੀਤੀ ਹੈ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੀ ਝੋਲੀ ਵਿੱਚ ਪਾ ਦੇਣ, ਸਾਡੀ ਸਮਝ ਵਿੱਚ ਪੈ ਜਾਵੇ ਕਿ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕੀ ਬਖਸ਼ਿਸ਼ ਕਰ ਰਹੇ ਹਨ।
ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸੁਰੀ ਮਹੱਲਾ ਪੰਜਵਾ ਯਤਨ ਕਰੈ ਮਾਨੁਖ ਬਹਿਕਾਵੈ।
ਧਨਾਸੁਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਤੇ ਬਹੁਤ ਗੁਰੂ ਗਰੀਬ ਨਿਵਾਜ ਕਿਰਪਾ ਕਰ ਰਹੇ ਨੇ। ਸਤਿਗੁਰੂ ਦੇ ਪਾਸ਼ ਬੇਨਤੀ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਬਹੁਤ ਲਿਬਾਸੀ ਲੋਕ ਨੇ ਔਰ ਅੰਦਰੋਂ ਪਖੰਡੀ ਨੇ, ਲਿਬਾਸ ਸੰਤਾਂ ਵਾਲਾ ਬਣਾ ਕੇ ਰੱਖਦੇ ਨੇ ਪਰ ਅੰਦਰੋਂ ਕਪਟੀ ਨੇ, ਵਕਾਰੀ ਨੇ, ਉਹਨਾਂ ਦੇ ਕੰਮ ਸੰਤਾਂ ਵਾਲੇ ਨਹੀਂ। ਅਥਵਾ ਜਿਹੜੇ ਆਮ ਸਧਾਰਨ ਜਨ ਮਨੁੱਖ ਵੀ ਹਨ ਉਹ ਵੀ ਸਤਿਗੁਰੂ ਪਾਤਸ਼ਾਹ ਜੀ ਲੋਭ ਲਾਲਚ ਦੇ ਵਿੱਚ اپنی جیون جانچ بھلی بیٹھے نے تو سدگرو جی کرپا کرو رحمت کرو آپ سانو پوتر اپدیش بخشش کرنا کرو تو دھن گرو ارجن صاحب سچے پاتشاہ جی نے گرسکھوں کی بےنتی من کے یہ مہان پوتر جیون جات سانو دسی ہے کہ کیویں جیونا ہے حضور فرماؤ ہیں جتن کرے مانوکھ ڈہکاو ہے کدی بھائی لوکاں نوں تھبن واسطے بڑے یتن کردا ہے کہ میں اس پاسوں بھی ٹھبی مار لوا اس پاسوں بھی کھو لوا آ بھی پراپت کر لوا جتن کرائے مانوکھ ڈہکاو ہے ڈہکاو دا ارتھ ہے کہ عام منکھاں نوں تھبن واسطے انہاں نوں پڑکا بھی لیندا ہے تے پرما بھی لیندا ہے کہ میں تو انہوں بہت کچھ دے سکتا ہے میرے وچ بڑیاں بڑیاں شکتیاں ہیں میں تو اڈے سارے کارج سوار سکتا ہے گلوں دے وچ ایسی واک چترائی ہوندی ہے کہ وہ انہاں سدھار منکھاں نوں بھولے بھالے منکھاں نوں پرما لیندا ہے تے سدگرو جی کہندے بھائی یہو جی لوگ نے بڑے جتن کرتے ہیں تے عام منکھاں نوں پرما کے اپنے مگر لا لیندے ہن
انتر جامی جانا
اور ایک گل یاد رکھن والی ہے سدگرو جی کہ وہ انتر جامی جانا ہے جہاں کٹ کٹ کے انتر کی جانت پلے برے کی پیر پچھانت وہ تو جانتا نا اگوں دیکھا ہے پچھوں دیکھا ہے تو تے کہاں چھپاوا ہے وہ تو نہیں چھپایا جا سکتا وہ انتر جامی اکال پرکھ واحگرو دیکھتا ہے کہ ساری برتی کی ہے سڈا اصل جیون کی ہے ساری کرتوت کی ہے اس نو سب کاسے نو وہ اکال پرکھ واحگرو جانتا ہے
پاپ کرے کرم کر پاوے
ساری حالت کی ہے وڈی تو وڈا کرم کر کے مکر جانے ہیں بھی نہیں جی میں تے بڑا سنت ہے میں تے بڑا ابھیاسی ہاں میں تو بڑا نیمی ہاں مرتب نہیں اٹھتا میرے ورگا تو جیو نہیں کسی کا نہیں میرا کہ پاپ کرے کرموکر پاو بنتا نہیں جی منک کو گلتی ہو بھی جاوے نا ساڈے پاس تے مہاراج سچے پاتشاہ جی نے ایسا سدھانت بخشیا کدھر بھی نہیں آیا کدھر بھی ہور دھرماں دا وشلیشن کر لو انالیسس کر لو آپ یہ دات کتوں نہیں ملے گی ساتھ سنگت جی یہ تو کیول کردی دھرماں نے کرپا کیتی ہے جی گرسکھ دے کولوں اچانک ساتھ سنگت جی غلطی ہو جاوے پل ہو جاوے تے انہوں بخشاؤ واسطے کدہ وڈا راہ کھلیا کہ پنجا پیاریاں دے پیش ہو کے پنجا پیاریاں والوں جو تنخواہ لگتی جو سیوا لگتی ہے انہوں ست کر کے من لو تے نبھاوے تے اگاں تو ایسی غلطی مڑ کے نہ کرے تے پھر سدگرو جی بخش لیندے نے کیونکہ پنجا پیاریاں وچ آپ ورتدے نے کدا وڈا ساتھ سنگ جی یہ سادھن ہے نہیں تو منک کی غلطی ہو جاوے کرم ہو جاوے جیون تو گر جاوے تے پھر ساری عمر پچھتاوے رہ جاوے گا کچھ بھی نہیں کر سکتا پر یہ سدگرو جی نے کرپا کیتی کہ بھائی تیرے واسطے در کھلا ہلے بھی سمجھ جا ہلے بھی تیرا کچھ نہیں بگڑیا جی تم من ہلے بھی اس کا پاچا تاو کر لو کہ یہ اکال پرکھ واحگرو پلن بے انت پلن ہر جیوا تو گلتیاں ہو جاندیاں ہیں ہمرے کام نہ بچرو اٹھا کر تم پیج رکھو اپنی دے اپنی پیج رکھو مہاراج بخش لو تو پھر ستگرو جی بخش لیندے نہیں تو کی حالت ہوندی ہے پاپ کرے پنچاں کے واسرے تیرتھ نائے کہا سب اترے پنجا پیروں تو سیوا لوائے کہنے جی ہو گئی بس ہوں کلیان ہونے نہیں کوئی گل تو پھر کی کرتے ہیں مارے کہ بہر کماوا ہوئے نسنگ بے چنت ہو کے بے فکر ہو کے وہ ایک کرم پھر کرتا ہے تو پھر کی ہوگا جم پر بعد کھڑے کلنک کہندے اخیر میں پھر آ حالت ہو جائے گی یہ تو بچنا چاہیے مہاراج سچے پاتشاہ جی کرپا کرتے ہیں کہ بھائی سدگرو سچے پاتشاہ جی جی در سے آ کے ایک بار بخشیا جائے گا تو پھر سدگرو کی سنگت میں آ کے گرو کے چرنوں میں آ کے جی جڑ جائے تو پھر سدگرو کی رحمت ہمیشہ ہی بنی رہے گی
نربان
بھائی پاپ بھی کرتا ہے پاپ کرے کر مکر پاوا مکر جانا کہ میں کہڑا بھی پاپ کرتا ہے پیخ کرا نربانا پھر بڑا پیخ بنا چوڑا داترا لما چوڑا سونی دستار ساتھ سنگ جی اس طرح کئی سنتوں کے لباس کئی پیکھی لباس بنا کے پھردا ہے مہاراج کہندے بھائی وہ کہندا نربان میرے وچ کوئی بان نہیں کوئی اگن نہیں کوئی پاپ نہیں پیخ کرا نربان ہے نربان دا ارتھ ہے بھی اے پیخ تو واہگرو اے پاپ تو رہت ہو گیا میں اے پیخ بنا کے پھردا ہے کہ میرے وچ تو کوئی پاپ رہا ہی نہیں پر ستگرو پادشاہ جی نے کرپا کیتی ہے کہ بھائی بھگت کبیر جی فرما نے ایسے سنت لم کو بھاوا ہے دالا سو پیڈا گٹکاوا ہے کہ بھی بھی سنت ہوں کوئی انت پڑ دن میں کماوا وکار پھر میں پرگٹ ہوئے سنسار آپ ویخے یہ جی لباسی پیکھی پکھنڈی ساتھ سنگ جی سنتی نہیں گرو بن بن کے بیٹھتے ہیں تو پھر جیلوں کے دھکے کھاندے ہیں ساتھ سنگ جی یہ ستگرو کی کرپا ہوے تو پھر یہ نام باڑی جپدیا ہوا پرمیشور کا سمرن کردیا ہوا بھی پڑا پڑا ستگرو کے چرنوں سے ارداس بےنتی کرنی چاہیے ستگرو کے در سے نمرتا سہت ارداس کرتے ہی رہنا چاہیے من یہ پننہار ہے من یہ وکاری ہے من ٹویا ٹبیا کھڈیا چن والا ہے حضور فرمودے نا من کھٹہر تیرا نہیں وساس تو سدا ادمت خرکا پیتر پیکھر تو چتا جو اوپر لادا ہی منا تو بڑا اتپاد پیدا کرنے والا ہے بخار پیدا کرنے والا بکھیرے کھڑے کر دین والا ہے تو بھگتی کے راہ روڑے اڑکاؤن والا ہے تیرا کنا وشواس کیتا ہے کون کون نہیں پتریا تمری پرتیت کہندے دس جی نے تیرے تے بھروسہ کیتا کدیا تو شالا لوائیاں کینوں تو کھوچ ڈگیا کینوں تو وکارا چلے سٹیا منا تیرے تے بھروسہ کر لیے تیرے تے بھروسہ نہیں کیتا جا سکتا خرکا پیکھر تو چھٹا جا اوپر لادا ہے کہندے تیریا چتولیاں تے وکارا دی برتی تاں ہی چھٹی جا سکتی ہے جدو تیرے تے ساتھ سنگت نوں پیکھڑ پی جاوے تو گرو کی سنگت چا کے بہ جاوے گرو کا کیرتن سنے باڑی سنے ساتھ سنگ جی سڈے تے بہت ہی کرپا کیتی گرو صاحب نے آپ جب باڑی پڑھتے ہیں نا تو پورا پورا باڑی پڑھدیا تو پورا پورا خیال آدھے مہاپرکھوں کا سنگ کردیا کئی باری سدھارنی گلا سدھارنی بچن کیتے ہوئے تو پھر جب اپنی زندگی وہ بیتتے ہیں لنگتے ہیں پھر منا کہ منا آ کرنی والے کمائی والے پرکھان نے آ بچن کہے نے ساتھ سنگ جی سنت بڑے نے دنیا کے بڑے مہاپرکھوں کے درشن ہوئے ہیں جنہ کا کوئی پیخ نہیں لباس نہیں سنت بابا تارا سنگھ جی سرہاری والے ہوئے ہیں پیروں پر بیٹھ کے فلکا چکتے ویخے نے ساتھ سنگت اندروں پورا کھیڑا ہے انتر جانتا ہے پر باہر کا لباس سدھار زمیندار والا کما کار والا ساتھ سنگھ جی بابا خڑک سنگھ ویخے نے ساتھ سنگت نے درشن کیتے ہیں روڑی کٹدیا ہوا واحگرو نام جپ جپدیا جپدیا خیبر تو خیبر تو کلڑے تو کلڑے بچن کہہ دے رہے ہیں پر اندر جن اندر پریت پرامتی جو بولن تو سہن سنت بابا کرتار سنگھ جی خالصہ پنڈر والے ویخے نے ساتھ سنگھ جی پانچ پانچ منٹ کے یہ جا پرچار کر دینا کہ دنیا دیا سن والی سنگتوں دیا اکھان دے وچوں اتھرو ڈگن لگ پینے یہ جا پرچار پنجا منٹوں کر دیا ساتھ سنگھ جی یہ سنت بھی ہے پر اتنے لباسیاں کا جی پیکھیاں کی گل ستگرو پاتشاہ جی کرتے ہیں کہ رہنی کوئی نہیں نتنیم کوئی نہیں سمرن کوئی نہیں بھگتی کوئی نہیں پر لباس بنا کے لوگوں ٹھگن واسطے جہاں کچھ کرتے ہیں وہ یتن کرتے ہیں وہ ذکر کرتے ہیں ستگرو جی سڈے مہاراج نے کی کرپا کیتی بھائی مہا سچے پاتشاہ جی آسا راگ آپ کرپا کرتے ہیں کہ بھائی سنت کہہ جی ہوں نے کہ آٹھ پہر ملٹ کر جانا ہے پرب اپنے کا پرب کا کیا میٹھا من ہے کہ جہاں پربھو کا پیارا ہے نا سنت بھگت ہے کیونکہ نگٹ بجھا سو برا کیوں کرا ہے وہ کیوں برا کرے گا تو جا آٹھ پیر نوٹ کر جانا کہ وہ کی بھائی وہ تو نند کی ہوئے سنت رہت سو میرے بھائی وہ آ کے مہما کتن نہ جائی وتن جا کے کیول نام اند روپ کیرتن بسرام متر ستر جا کا ایک سمانا ہے پرب اپنی بن آور نہ جانا ہے کوٹ کوٹ اگ کاتن ہارا دکھ دور کرن جی کے دا تارا سور بیر بچن کے بلی ਕੌਲਾ ਵਪਰੀ ਸ਼ੰਤੀ ਸ਼ਲੀ ਕਹਿੰਦੇ ਇਹੋ ਜਿਹੇ ਸੰਤ ਇਹੋ ਜਿਹੇ ਸੰਤ ਹੁੰਦੇ ਨੇ ਤਾਂ ਕਾ ਸੰਗ ਬਾਦਸ਼ਾਹ ਸੁਰਦੇਵ ਅਮੋਘ ਦਰਸ ਸਫਲ ਜਾਤਿ ਸੇਵ ਕਰ ਜੋੜ ਨਾਨਕ ਕਰੇ ਅਰਦਾਸ ਮੂੰਹ ਸੰਤਾਂ ਟਹਿਲ ਦੀਜਿਆ ਗੁਣਤਾਸ ਮਾਰੇ ਇਹੋ ਜਿਹੇ ਸੰਤਾਂ ਦੀ ਟਹਿਲ ਸਾਨੂੰ ਸੇਵਾ ਦਾ ਮੌਕਾ ਦੇ ਦੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਤੇ ਸੰਤਾਂ ਦੀ ਗੱਲ ਹੈ ਨਾ ਗੁਰਸਿੱਖਾਂ ਦੀ ਗੱਲ ਕੀਤੀ ਮਹਾਰਾਜ ਗੁਰਸਿੱਖਾਂ ਦੀ ਕਹਿੰਦੇ ਸੁਣੋ ਗੁਰੂ ਤੇ ਸਿੱਖ ਕਿਹੋ ਜਿਹੇ ਹੁੰਦੇ ਨੇ ਹੋਣੇ ਚਾਹੀਦੇ ਨੇ ਕਹਿੰਦੇ ਸਭ ਤੋਂ ਚੰਗੇ ਤੇ ਉੱਤਮ ਕਰਮ ਗੁਰੂ ਤੇ ਸਿੱਖ ਦੇ ਨੇ ਮਨ ਵਿੱਚ ਪ੍ਰਸ਼ਨ ਪੈਦਾ ਹੋਇਆ ਕਿ ਮਹਾਰਾਜ ਨੇ ਬੜੀਆਂ ਵੱਡੀਆਂ ਵੱਡੀਆਂ ਭਗਤੀਆਂ ਕਰਨ ਵਾਲਾ ਜ਼ਿਕਰ ਕੀਤਾ ਕਹਿੰਦੇ ਸਭ ਤੋਂ ਕਹਿੰਦੇ ਕਿ ਭਾਈ ਉਹਨਾਂ ਦੇ ਭਾਗ ਵੀ ਵੱਡੇ ਨੇ ਜਿਹੜੇ ਭਗਤੀ ਕਰਦੇ ਨੇ ਧੰਨ ਧੰਨ ਭਾਗ ਤਿੰਨਾਂ ਭਗਤ ਜਣਾ ਜੋ ਹਰਨਾਮਾ ਮੁੱਖ ਕਹਿਤੇ ਆ ਕਹਿੰਦੇ ਉਹ ਭਗਤ ਜਿਹੜੇ ਪ੍ਰਭੂ ਦਾ ਨਾਮ ਸਿਮਰਨ ਕਰਦੇ ਨੇ ਉਹਨਾਂ ਦੇ ਧੰਨ ਭਾਗ ਨੇ ਪਰ ਭਗਤ ਕੌਣ ਹੋ ਸਕਦਾ ਭਗਤ ਸਿੱਖ ਵੀ ਹੋ ਸਕਦਾ ਹਿੰਦੂ ਵੀ ਹੋ ਸਕਦਾ ਹੈ ਗੈਰ ਸਿੱਖ ਕੋਈ ਵੀ ਹੋ ਸਕਦਾ ਭਗਤ ਹੀ ਹੋ ਸਕਦਾ ਨਾ ਮਹਾਰਾਜ ਕਹਿੰਦੇ ਧੰਨ ਧੰਨ ਭਾਗ ਤਿੰਨਾਂ ਸੰਤ ਜਣਾ ਜੋ ਹਰ ਕੀਰਤਨ ਸ੍ਰਵਣੀ ਸੁਣਦੇ ਆ ਜਿਹੜੇ ਭਾਈ ਪ੍ਰਭੂ ਦਾ ਨਾਮ ਕੀਰਤੀ ਮਹਿਮਾ ਕੰਨਾਂ ਨਾਲ ਸੁਣਦੇ ਨੇ ਧੰਨ ਆ ਉਹ ਸੰਤ ਤੇ ਸੰਤ ਵੀ ਕੋਈ ਗੈਰ ਸਿੱਖ ਹੋ ਸਕਦਾ ਇਹ ਚ ਕੋਈ ਸ਼ੱਕ ਨਹੀਂ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਧੰਨ ਧੰਨ ਭਾਗ ਤਿੰਨਾਂ ਸਾਧ ਜਣਾ ਹਰ ਕੀਰਤਨ ਗਾਏ ਗੁਣੀ ਜਨ ਬੰਤਿਆ ਕਹਿੰਦੇ ਭਾਈ ਉਹਨਾਂ ਸਾਧੂਆਂ ਦੇ ਭਾਗ ਵੀ ਧੰਨ ਨੇ ਜਿਹੜੇ ਗੁਰੂ ਦੀ ਕੀਰਤੀ ਮਹਿਮਾ ਗੁਰਬਾਣੀ ਰੱਬ ਦੀ ਕਰਦੇ ਨੇ ਉਹ ਵੀ ਗੈਰ ਸਿੱਖ ਹੋ ਸਕਦੇ ਧੰਨ ਧੰਨ ਭਾਗ ਤਿੰਨਾਂ ਗੁਰਮੁਖਾਂ ਜੋ ਗੁਰਸਿੱਖ ਲੈ ਮਨ ਜਿਣਦੇ ਆ ਕਹਿੰਦੇ ਭਾਈ ਉਹਨਾਂ ਗੁਰਮੁਖਾਂ ਦੇ ਵੀ ਧੰਨ ਭਾਗ ਨੇ ਜਿਹੜੇ ਆਪਣੇ ਗੁਰੂ ਤੋਂ ਸਿੱਖਿਆ ਲੈ ਕੇ ਆਪਦੇ ਮਨ ਨੂੰ ਜਿੱਤ ਲੈਂਦੇ ਨੇ ਉਹ ਵੀ ਗੈਰ ਸਿੱਖ ਹੋ ਸਕਦੇ ਨੇ ਜਿਹੜੇ ਆਪਣੇ ਗੁਰੂ ਤੋਂ ਸਿੱਖਿਆ ਲੈ ਕੇ ਆਪਣੇ ਮਨ ਦੀ ਸਾਧਨਾ ਕਰ ਲੈਂਦੇ ਨੇ ਪਰ ਮਹਾਰਾਜ ਅਖੀਰ ਚ ਫਰਮਾਉਂਦੇ ਨੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਭਗਤੇ ਆ ਇਹ ਕਿਉਂ ਭਾਈ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਨੇ ਕਾਹਤੋਂ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਇਹ ਸਿੱਖ ਕੌਣ ਹੈ ਸੋ ਸਿੱਖ ਸਖਾ ਬੰਧ ਪਹਿ ਭਾਈ ਜੇ ਗੁਰ ਤੇ ਭਾਣੇ ਵਿੱਚ ਆਵੇ ਜਿਹਨੇ ਗੁਰੂ ਕੋ ਸਿੱਖਿਆ ਮੰਨ ਲਈ ਸਿੱਖ ਉਹ ਹੈ ਜਿਹਦਾ ਸਿੱਖਾਂ ਦੇ ਘਰ ਵਿੱਚ ਜਨਮ ਲੈ ਲਿਆ ਕੇਵਲ ਉਹ ਸਿੱਖ ਨਹੀਂ ਉਹ ਨਾਮਤਰੀਕ ਸਿੱਖ ਹੈ ਗੁਰੂ ਕਾ ਸਿੱਖ ਕੌਣ ਹੈ ਸਾਧ ਸੰਗਤ ਜੀ ਬਿਮਾਰੀਆਂ ਫੈਲਦੀਆਂ ਨੇ ਅੱਜ ਹੀ ਨਹੀਂ ਕਿ ਆਹ ਕਰੋਨਾ ਬਿਮਾਰੀ ਫੈਲ ਗਈ ਹੈ ਪਹਿਲਾਂ ਵੀ ਬੜੀਆਂ ਬਿਮਾਰੀਆਂ ਫੈਲੀਆਂ ਪਹਿਲਾਂ ਇੱਕ ਵਾਰੀ ਬਿਮਾਰੀ ਫੈਲੀ ਵੀ ਤੰਬਾਕੂ ਤੋਂ ਕੈਂਸਰ ਹੋ ਜਾਂਦਾ ਮੂੰਹ ਦੇ ਵਿੱਚ ਤੰਬਾਕੂ ਤੋਂ ਕੈਂਸਰ ਹੋ ਜਾਂਦਾ ਕੋਈ ਵੀ ਜਿਹੜੀ ਦੁਨਿਆਵੀ ਆਫਤ ਆਉਂਦੀ ਹੈ ਤੇ ਜਿਹੜਾ ਗੁਰੂ ਕਾ ਸਿੱਖ ਹੈ ਗੁਰੂ ਕੀ ਸ਼ਰਨ ਵਿੱਚ ਪਿਆ ਜਿਹਦੇ ਵਾਸਤੇ ਮਹਾਰਾਜ ਨੇ ਕਿਹਾ ਨਾ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਉਹਨੂੰ ਇਹ ਬਿਮਾਰੀ ਲੱਗ ਸਕਦੀ ਕਿਉਂਕਿ ਤੰਬਾਕੂ ਵਰਤਣਾ ਹੀ ਨਹੀਂ ਸੁਣ ਗੁਰਸੇ ਕੀ ਰੈਤ ਕੋ ਤਵੇ ਤੰਬਾਕੂ ਸੰਗ ਮਰਨੀ ਮਰਾ ਤਵਤ ਭਲਾ ਜਗਤ ਜੂਠ ਲੈ ਅੰਗ ਵਰਤਣਾ ਹੀ ਨਹੀਂ ਕਿਵੇਂ ਲੱਗ ਜੂਗੀ ਇਹ ਤੰਬਾਕੂ ਤੋਂ ਬਿਮਾਰੀ ਲੱਗ ਜੂ ਤੇ ਫਿਰ ਉਸ ਤੋਂ ਬਾਅਦ ਬਿਮਾਰੀ ਚੱਲੀ ਏਡਜ਼ ਦੀ ਬਿਮਾਰੀ ਆ ਗਈ ਉਹ ਡਾਕਟਰਾਂ ਨੇ ਖੋਜ ਕੀਤੀ ਵੀ ਇਹ ਬਿਮਾਰੀ ਕਿਉਂ ਲੱਗਦੀ ਹੈ ਕਹਿੰਦੇ ਜਿਹੜੇ ਕਰਮੀ ਲੋਕ ਨੇ ਪਰਾਈ ਇਸਤਰੀ ਸੰਗ ਕਰਦੇ ਨੇ ਉਹਨਾਂ ਨੂੰ ਇਹ ਬਿਮਾਰੀ ਲੱਗ ਜਾਂਦੀ ਹੈ ਧੰਨ ਗੁਰੂ ਕੋ ਸਿੱਖ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਆਪਣੇ ਸਿੱਖ ਇਹੋ ਜਿਹੇ ਬਣਾਏ ਸੁਧ ਜਨਤੇ ਹਰ ਧਰੀ ਬਚਨ ਗੁਰ ਦੈ ਹਮਾਰੇ ਪ੍ਰਾਣ ਹੈ ਪੂਤ ਤੋਏ ਪ੍ਰਾਣ ਜਗ ਲਬ ਜਬ ਲਗ ਘਟ ਥਾਰੇ ਨਿਜ ਨਾਰੀ ਕੇ ਸੰਗ ਦੇਵੋ ਤੁਮ ਨਿਤ ਬਢਾਈਓ ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋ ਨਾ ਜਾਈਓ ਗੁਰੂ ਦਾ ਹੁਕਮ ਹੈ ਰਹਿਤ ਨਾਮੇ ਨੇ ਪਰ ਬੇਟੀ ਕੋ ਬੇਟੀ ਜਾਣਾ ਪਰ ਤੁਰਿਆ ਕੋ ਮਾਤ ਬਖਾਨਾ ਏਡਜ਼ ਦੀ ਬਿਮਾਰੀ ਕਿਵੇਂ ਲੱਗ ਜੂ ਆ ਸਕਦੀ ਨੇੜੇ ਨਹੀਂ ਆ ਸਕਦੀ ਮਹਾਰਾਜ ਨੇ ਤਾਂ ਕਿਹਾ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜਿਨ੍ਹਾਂ ਨੇ ਭਾਈ ਗੁਰਸਿੱਖੀ ਨੂੰ ਧਾਰਨ ਕਰ ਲਿਆ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ ਤੇ ਜਿਨ੍ਹਾਂ ਨੇ ਭਾਈ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਪੰਜਾਂ ਪਿਆਰਿਆਂ ਨੇ ਉਹਨਾਂ ਰਹਿਤ ਕੀ ਦੱਸੀ ਕਿ ਭਾਈ ਸੁਚਮ ਰੱਖਣੀ ਆ ਤੇ ਜੇ ਗੁਰੂ ਕਾ ਸਿੱਖ ਅੱਗੋਂ ਆਵੇ ਤਾਂ ਉਹਨੂੰ ਗੱਜ ਕੇ ਫਤਿਹ ਬੁਲਾਉਣੀ, ਅੱਗੇ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਕੀ ਫਤਿਹ ਬੁਲਾਵੈ। ਤੇ ਜਦੋਂ ਵਿਚਰਨਾ ਹੈ, ਘਰ ਵਿੱਚ ਵਿਚਰਨਾ ਹੈ, ਗੁਰੂ ਕੀ ਹਜ਼ੂਰੀ ਵਿੱਚ ਆਉਣਾ ਹੈ ਤੇ ਗਲ ਵਿੱਚ ਹਜ਼ੂਰੀਆ ਪਾਇਆ ਹੋਣਾ ਚਾਹੀਦਾ, ਪਰਨਾ ਗਲ ਵਿੱਚ ਚਾਹੀਦਾ। ਜੇ ਕੋਈ ਦਰਵਾਜ਼ਾ ਖੋਲਣਾ ਤੇ ਪੱਲੇ ਨਾ ਖੋਲਣਾ। ਸਾਧ ਸੰਗਤ ਜੀ, ਜੇ ਕੋਈ ਵਾਸੀ ਆਉਂਦੀ ਹੈ, ਛਿੱਕ ਆਉਂਦੀ ਹੈ ਤੇ ਮੂੰਹ ਦੇ ਮੂਹਰੇ ਪਰਨਾ ਕਰਨਾ, ਦੂਰੋਂ ਗੁਰੂ ਕੇ ਸਿੱਖਾਂ ਨੂੰ ਫਤਿਹ ਬੁਲਾਉਣੀ ਹੈ, ਹੱਥ ਨਹੀਂ ਮਿਲਾਉਣਾ। ਤੇ ਅੱਜ ਹੈ ਕਰੋਨਾ ਬਿਮਾਰੀ ਆ ਗਈ, ਇਹ ਕਹਿੰਦੇ ਹੱਥ ਨਾ ਮਿਲਾਓ। ਤੇ ਫਿਰ ਗੁਰੂ ਕੇ ਸਿੱਖਾਂ ਦੀ ਰਹਿਤ ਹੈ, ਲੰਗਰ ਛਕਣ ਤੋਂ ਪਹਿਲਾਂ ਚੰਗੀ ਤਰ੍ਹਾਂ ਹੱਥ ਧੋਵੋ, ਲੰਗਰ ਛਕਣ ਤੋਂ ਬਾਅਦ ਫਿਰ ਚੰਗੀ ਤਰ੍ਹਾਂ ਧੋਵੋ, ਹੱਥ ਸੁੱਚੇ ਰੱਖੋ ਤੇ ਆਪਣਾ ਜੂਠਾ ਨਾ ਖਵਾਓ ਕਿਸੇ ਨੂੰ ਤੇ ਨਾ ਕਿਸੇ ਦਾ ਜੂਠਾ ਖਾਓ। ਤੇ ਕਿਵੇਂ ਸਾਡੇ ਚ ਇੱਕ ਪ੍ਰਚਲਿਤ ਇੱਕ ਭੇਡ ਚਾਲ ਬਣੀ ਹੋਈ ਹੈ, ਅੰਮਾ ਪੁਰਖੋ ਮੈਨੂੰ ਅੱਧੀ ਇੱਕ ਰੋਟੀ ਮੈਂ ਤੁਹਾਡਾ ਪ੍ਰਸ਼ਾਦ ਲੈਣਾ ਚਾਹੁੰਦਾ। ਕਿਉਂ ਭਾਈ, ਜਿਹੜਾ ਗੁਰੂ ਦਾ ਪ੍ਰਸ਼ਾਦ ਹੈ, ਜਿਹਨੂੰ ਭੋਗ ਲੱਗਾ ਹੋਇਆ, ਇਹ ਪ੍ਰਸ਼ਾਦ ਨਹੀਂ, ਇਹ ਪ੍ਰਸ਼ਾਦ ਲੈ। ਸਾਧ ਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਰਹਿਤਾਂ ਦੱਸੀਆਂ, ਜੇ ਕੋਈ ਬਾਜ਼ਾਰ ਦੇ ਵਿੱਚੋਂ ਫਲ ਫਰੂਟ ਲੈ ਕੇ ਆਉਣਾ ਉਹਨੂੰ ਸਵਾਰ ਕੇ ਧੋਵੋ। ਕਈ ਤੇ ਮਜ਼ਾਕ ਕਰਦੇ ਸੀ ਆ ਟਕਸਾਲੀ ਵੀ ਉਹਨੂੰ ਜੀ ਵੱਡੇ, ਇਹ ਕੇਲੇ ਵੀ ਧੋਂਦੇ ਆ, ਕੇਲੇ ਜਿਹਦੀ ਸ਼ੈਲੀ ਲਾਹ ਦੇਣੀ ਆ ਕਹਿੰਦੇ ਕੇਲੇ ਵੀ ਧੋਂਦੇ ਆ, ਤੇ ਹੋਰ ਕਹਿੰਦੇ ਕੇਲੇ ਵੀ ਧੋਵੋ। ਕਿਉਂਕਿ ਜਿਹੜੇ ਕੈਮੀਕਲ ਦੇ ਨਾਲ ਕੇਲੇ ਪਕਾਉਂਦੇ ਆ ਨਾ, ਉਹਦੇ 'ਚ ਵੀ ਕਰੋਨਾ ਹੋ ਸਕਦੀ ਆ, ਆਉਂਦੇ ਰਹਿੰਦੇ ਸਹੀ ਥਾਂ ਨੂੰ। ਸਾਧ ਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਦਾ ਕਿੱਡਾ ਵੱਡਾ, ਸਭ ਤੋਂ ਵੱਡੇ ਭਾਗ ਗੁਰਸਿੱਖਾਂ 'ਚ, ਇਹ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਤਰਤੀਬ ਦੱਸੀ ਹੈ ਕਿ ਗੁਰੂ ਕੋ ਸਿੱਖੋ ਰਹਿਣਾ ਕਿਵੇਂ, ਸੋਚਣ ਕਿਵੇਂ ਰੱਖਣੀ ਹੈ, ਸੱਚ ਕਿਵੇਂ ਬੋਲਣਾ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਿਰਪਾ ਦੇ ਨਾਲ ਜਿਹੜਾ ਗੁਰੂ ਕਾ ਸਿੱਖ ਪਹਿਲੇ ਇਸ ਪਾਸੇ ਤੁਰਿਆ ਹੋਇਆ ਹੈ, ਉਹਨੂੰ ਭਾਈ ਇਹ ਬਿਮਾਰੀ ਕਿੱਥੋਂ ਨੇੜੇ ਆ ਜੂ। ਇੱਕ ਹੋਰ ਬੇਨਤੀ ਕਰਾਂ ਮੈਂ, ਨਗਰਾਂ ਪਿੰਡਾਂ ਦੇ ਵਿੱਚੋਂ ਬਹੁਤ ਸਾਰੇ ਗ੍ਰੰਥੀ ਸਿੰਘਾਂ ਨੇ ਫੋਨ ਆਏ ਨੇ ਕਿ ਸਾਨੂੰ ਕਮੇਟੀਆਂ ਕਹਿੰਦੀਆਂ ਵੀ ਦਸਤਾਨੇ ਪਾ ਕੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬਹਿਣਾ ਤੇ ਸੇਵਾ ਕਰਨੀ ਆ। ਨਹੀਂ ਭਾਈ, ਗੁਰੂ ਸਾਹਿਬ ਤਾਂ ਸਾਡੇ ਰੋਗ ਮਿਟਣ ਵਾਲੇ ਨੇ, ਹਾਂ ਪਹਿਲਾਂ ਤੁਸੀਂ ਸੈਨੀਟਾਈਜ਼ ਕਰ ਲਓ ਬਾਹਰ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ, ਤੇ ਫਿਰ ਸਾਬਣ ਨਾਲ ਧੋ ਲਓ, ਚੰਗੀ ਤਰ੍ਹਾਂ ਸਾਫ਼ ਕਰੋ। ਇਹ ਤਾਂ ਵੈਸੇ ਹੀ ਗੁਰਸਿੱਖਾਂ ਦੀ ਰਹਿਤ ਹੈ ਕਿ ਪੰਜ ਇਸ਼ਨਾਨਾਂ ਕਰੇ ਤੋਂ ਬਿਨਾਂ ਪਹਿਲਾਂ ਤਾਂ ਇਸ਼ਨਾਨ ਹੋਵੇ, ਇਸ਼ਨਾਨ ਕਰਨ ਤੋਂ ਬਾਅਦ ਵੀ ਜੇ ਤੁਸੀਂ ਕਿਤੇ ਗੁਰੂ ਸਾਹਿਬ ਦੀ ਤਾਬਿਆ ਵਿੱਚ ਜਾਣਾ ਦਿਨੇ ਵੀ, ਤੇ ਫਿਰ ਚੰਗੀ ਤਰ੍ਹਾਂ ਪੰਜ ਇਸ਼ਨਾਨਾਂ ਕੀਤਾ ਹੋਵੇ ਤੇ ਮਰਜ਼ਾਦਾ ਹੈ, ਪਰ ਦਸਤਾਨੇ ਪਾ ਕੇ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਧੰਨ ਭਾਗ ਸਮਝਣੇ ਚਾਹੀਦੇ ਹੈ ਕਿ ਸਾਡੇ ਹੱਥ ਗੁਰਬਾਣੀ ਨੂੰ ਛੋਹ ਜਾਂਦੇ ਨੇ, ਉਹੀ ਮੱਥੇ ਨੂੰ ਲੱਗਦੇ ਨੇ, ਕਿੱਡੇ ਵੱਡੇ ਭਾਗ ਨੇ, ਕਿਹਦੇ ਤੋਂ ਦਸਤਾਨੇ ਪਾਉਣੇ ਆ। ਗੁਰੂ ਸਾਹਿਬ ਤੋਂ ਸਾਨੂੰ ਕਰੋਨਾ ਹੋ ਜਾਊਗਾ ਭਾਈ। ਇੱਕ ਵਾਰੀ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਵੀ ਇਹ ਬਿਆਨ ਦਿੱਤਾ ਸੀ, ਕਾਬਲ ਦੇ ਵਿੱਚ ਕਿਸੇ ਸਿੱਖ ਨੇ ਇਸ ਤਰ੍ਹਾਂ ਦੀ ਕਮੇਟੀ ਨੇ ਪ੍ਰਬੰਧ ਕੀਤਾ, ਕਹਿੰਦੇ ਨਹੀਂ ਭਾਈ ਇਹ ਨਹੀਂ ਕਰਨਾ, ਸਹੀ ਸੀ ਉਹ ਬਿਆਨ। ਕਦੇ ਭੁੱਲ ਕੇ ਵੀ ਗੁਰੂ ਤੇ ਸ਼ੰਕਾ ਨਹੀਂ ਕਰਨੀ। ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਾਂ ਦੁਨੀਆਂ ਦੇ ਦੁੱਖ ਮਿਟਣੇ ਨੇ ਤੇ ਇੱਥੇ ਤਾਂ ਅਰਦਾਸ ਕਰਨੀ ਬਣਦੀ ਹੈ। ਅੱਜ ਬੜੇ ਗੁਰੂ ਕੋ ਸਿੱਖਾਂ ਦੇ ਟੈਲੀਫੋਨ ਆਉਂਦੇ ਨੇ, ਕੀ ਕਰਦੇ ਆ ਭਾਈ, ਕਹਿੰਦੇ ਮਹਾਰਾਜ ਦੀ ਬੜੀ ਕਿਰਪਾ ਜੀ, ਸਹਿਜ ਪਾਠ ਆਰੰਭ ਕੀਤਾ, ਸਾਰਾ ਹੀ ਪਰਿਵਾਰ ਵਾਰੀ ਵਾਰੀ ਸਹਿਜ ਪਾਠ ਕਰਦੇ ਹਾਂ। ਕੋਈ ਕਹਿੰਦਾ ਜੀ ਚਾਰ ਚਾਰ ਪੰਜ ਪੰਜ ਪਾਠ ਸ੍ਰੀ ਸੁਖਮਨੀ ਸਾਹਿਬ ਜੀ ਦੇ ਕਰ ਲਈਦੇ ਨੇ, ਕੋਈ ਕਹਿੰਦੇ ਚੌਬੀ ਸਾਹਿਬ ਜੀ ਦੇ ਪਾਠ ਕਰਦੇ ਨੇ, ਵੱਡੇ ਭਾਗ ਨੇ ਭਾਈ, ਬਹੁਤ ਚੰਗੀ ਗੱਲ ਹੈ। ਬਾਕੀ ਗੁਰਸਿੱਖਾਂ ਨੂੰ ਵੀ ਉਹਨਾਂ ਗੁਰਸਿੱਖਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ, ਇਹ ਸਮਾਂ ਸਫਲਾ ਕਰਨਾ ਚਾਹੀਦਾ, ਕਿਉਂਕਿ ਸਾਡਾ ਤਾਂ ਸੁਭਾਅ ਬਣਿਆ ਸੀ ਨਿਤਨੇਮ ਕਰਨਾ ਭਾਈ, ਸਿੰਘ ਸਾਹਿਬ ਜੀ ਸਮਾਂ ਹੀ ਨਹੀਂ, ਕੰਮ ਹੀ ਬੜੇ ਨੇ, ਵਿਹਲ ਹੀ ਨਹੀਂ, ਕਰਤੇ ਨਾ ਵਿਹਲੇ ਸਾਰੇ, ਜਿੰਨਾ ਮਰਜ਼ੀ ਨਿਤਨੇਮ ਕਰ ਲਓ, ਜਿੰਨੀ ਮਰਜ਼ੀ ਬਾਣੀ ਪੜ੍ਹ ਲਓ, ਵਿਹਲੇ ਹੀ ਵਿਹਲੇ ਆ ਨਾ। ਅਤੇ ਜੇ ਹੁਣ ਵੀ ਨਾ ਪੜ੍ਹਾਂਗੇ ਤਾਂ ਫਿਰ ਤਾਂ ਆਪਣਾ ਹੀ ਕਸੂਰ ਹੈ ਨਾ। ਬਹੁਤ ਸਾਰੇ ਗੁਰੂ ਕੇ ਸਿੱਖ ਲੰਗਰ ਲਾਈ ਬੈਠੇ, ਲੰਗਰ ਦੇਸ਼ਾਂ 'ਚ ਵਿਦੇਸ਼ਾਂ 'ਚ ਕਈ ਸੰਸਥਾਵਾਂ ਦੇ ਰੂਪ ਦੇ ਵਿੱਚ, ਜਿਨ੍ਹਾਂ ਦਾ ਨਾਮ ਨਾ ਬਣਿਆ ਦੁਨੀਆਂ ਦੇ ਵਿੱਚ, ਉਹ ਗੁਰੂ ਕੇ ਸਿੱਖਾਂ ਨੇ ਲੰਗਰ ਲਾਏ ਨੇ। ਅਮਰੀਕਾ ਵਰਗੇ ਦੇਸ਼, ਸਾਧ ਸੰਗਤ ਜੀ ਫਰਾਂਸ ਵਰਗੇ ਦੇਸ਼, ਹੋਰ ਤਾਂ ਹੋਰ UNO ਦੇ ਅੰਡਰ ਸੈਕਟਰੀ ਨੇ ਐਰਕੀ ਵਿਸਾਖੀ ਦੇ ਉੱਪਰ, UNO ਇੱਕ ਇਹੋ ਜਿਹੀ ਸੰਸਥਾ ਹੈ ਸਤਸੰਗ ਜੀ ਤੁਸੀਂ ਤੇ ਪੜ੍ਹੇ ਲਿਖੇ ਗੁਰੂ ਤੇ ਸਿੱਖ ਬਹੁਤਾ ਜਾਣਦੇ ਦਾਸ ਨਾਲੋਂ, ਉਹ ਕਿਸੇ ਵੀ ਧਰਮ ਦੇ ਉੱਪਰ ਕੋਈ ਕਦੇ ਵੀ ਕਿੰਤੂ ਨਹੀਂ ਕਰਦੇ, ਕਦੇ ਵੀ ਉਹ ਉਹਦੇ ਤੇ ਬਿਆਨ ਨਹੀਂ ਦਿੰਦੇ। ਪਰ ਉਹਨਾਂ ਨੇ ਖਾਲਸਾ ਪੰਥ ਦੇ ਸਾਜਨਾ ਦਿਵਸ ਤੇ ਗੁਰਸਿੱਖਾਂ ਨੂੰ ਵਧਾਈ ਦਿੱਤੀ ਤੇ ਨਾਲ ਕਿਹਾ ਕਿ ਕਲਗੀ ਧਰਮ ਪਾਤਸ਼ਾਹ ਨੇ ਜਿਹੜਾ ਖਾਲਸਾ ਪੰਥ ਸਾਜਿਆ ਹੈ, ਜਿਹੜੇ ਵੀ ਅਸੂਲ ਬਣਾਏ ਨੇ, ਇਹ ਸਰਬੱਤ ਦੇ ਭਲੇ ਲਈ ਨੇ, ਇਹ ਹੱਕ ਸੱਚ ਨੂੰ ਸਾਂਭਣ ਵਾਸਤੇ ਹੈ ਤੇ ਹੱਕ ਦੀ ਖਾਤਰ ਯੁੱਧ ਕਰਨ ਦੇ ਨੇ, ਹੱਕਾਂ ਦੀ ਲੜਾਈ ਲੜਨ ਦੇ ਨੇ। ਤੇ ਕਹਿੰਦੇ UNO ਦੇ ਵੀ ਇਹੀ ਅਸੂਲ ਨੇ, ਇਸ ਕਰਕੇ ਅਸੀਂ ਗੁਰਸਿੱਖਾਂ ਨੂੰ ਵਧਾਈ ਦਿੰਦੇ। ਟਰੂਡੋ ਸਰਕਾਰ ਦੇ ਮੰਤਰੀਆਂ ਨੇ ਵਧਾਈਆਂ ਦਿੱਤੀਆਂ। ਸਤਸੰਗ ਜੀ ਬੜੇ ਥਾਵਾਂ ਤੇ ਜਿੱਥੇ ਕਿਤੇ ਵਿਦੇਸ਼ਾਂ ਦੇ ਵਿੱਚ ਲੰਗਰ ਦੀ ਲੋੜ ਹੈ ਨਾ, ਤੇ ਸਰਕਾਰਾਂ ਗੁਰਸਿੱਖਾਂ ਦੀਆਂ ਧਾਰਮਿਕ ਕਮੇਟੀਆਂ ਨੂੰ ਕਹਿੰਦੇ ਨੇ ਕਿ ਅੱਜ ਸਾਨੂੰ 20,000 ਬੰਦੇ ਦੇ ਲੰਗਰ ਦੀ ਲੋੜ ਹੈ। ਕਹਿੰਦੇ ਸਗੋਂ ਭਾਈ ਤਿਆਰ ਹੈ ਗੁਰੂ ਦਾ ਲੰਗਰ, ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ 20,000 ਰੁਪਈਆਂ ਦਾ ਲੰਗਰ ਹੈ। ਸਤਸੰਗ ਜੀ ਕਦੇ ਮੁੱਕਣਾ ਨਹੀਂ ਹੈ, ਕਦੇ ਵੀ ਨਹੀਂ ਮੁੱਕੇਗਾ। ਗੁਰੂ ਕੇ ਸਿੱਖ ਥਾਵਾਂ ਥਾਵਾਂ ਤੇ ਪੰਜਾਬ ਦੇ ਵਿੱਚ ਕੋਨੇ ਕੋਨੇ ਦੇ ਵਿੱਚ ਗੁਰੂ ਕੇ ਸਿੱਖ ਲੰਗਰ ਲਾ ਕੇ ਬੈਠੇ ਨੇ। ਸਭ ਦਾ ਹੀ ਬਹੁਤ ਬਹੁਤ ਧੰਨਵਾਦ ਹੈ। ਮਨੁੱਖ ਦੀ ਸੇਵਾ ਕਰਨਾ, ਸਰਬੱਤ ਦਾ ਭਲਾ ਸੋਚਣਾ ਤੇ ਖਾਸ ਕਰਕੇ ਵੰਡ ਕੇ ਛਕਣਾ, ਇਹ ਤੇ ਪਿਰਤਾਂ ਨੇ ਸਾਡੀਆਂ। ਸਤਸੰਗ ਜੀ ਸਤਿਗੁਰੂ ਦੀ ਇਸ ਬਖਸ਼ਿਸ਼ ਨੂੰ, ਧੰਨ ਗੁਰੂ ਨਾਨਕ ਸਾਹਿਬ ਸੱਚੇ ਦੀ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਦੀ ਇਸ ਬਖਸ਼ਿਸ਼ ਨੂੰ, ਜਿਹੜੀਆਂ ਵੀ ਕਮੇਟੀਆਂ, ਜਿਹੜੇ ਵੀ ਗੁਰੂ ਕੇ ਸਿੱਖ ਨਿੱਜੀ ਤੌਰ ਤੇ ਸੰਸਥਾਵਾਂ ਦੇ ਤੌਰ ਤੇ ਗੱਜ ਵੱਜ ਕੇ ਸੇਵਾ ਕਰਨਗੇ, ਗੁਰੂ ਦੀਆਂ ਬਹੁਤ ਖੁਸ਼ੀਆਂ ਪ੍ਰਾਪਤ ਹੋਣਗੀਆਂ। ਇੱਕ ਮੈਂ ਇੱਥੇ ਹੋਰ ਛੋਟੀ ਜਿਹੀ ਬੇਨਤੀ ਕਰ ਲਵਾਂ, ਭਾਵੇਂ ਬੜੀਆਂ ਪਾਬੰਦੀਆਂ ਨੇ, ਸਾਰੇ ਪੰਜਾਬ ਦੇ ਵਿੱਚ ਕਰਫਿਊ ਲੱਗਾ ਹੋਇਆ, ਵਾਢੀ ਦੀ ਰੁੱਤ ਹੈ, ਸਾਰਿਆਂ ਦੇ ਘਰਾਂ ਦੇ ਵਿੱਚ ਕਣਕ ਆਉਣੀ ਆ। ਸਤਸੰਗ ਜੀ ਜਿੱਥੇ ਅਸੀਂ ਆਪਣੇ ਪਿੰਡਾਂ ਦੇ ਗੁਰਦੁਆਰਿਆਂ ਸਾਹਿਬਾਂ ਵਿੱਚ ਲੰਗਰ ਦਾ ਪ੍ਰਬੰਧ ਕਰਨਾ ਹੈ, ਉੱਥੇ ਹਰ ਪਰਿਵਾਰ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਲੰਗਰ ਦੇ ਵਿੱਚ ਜਿੰਨਾ ਵੀ ਸਮਰੱਥਾ ਹੋਵੇ, ਜਿੰਨਾ ਵੀ ਹੋ ਸਕੇ, ਆਪਣੇ ਸਾਧਨਾਂ ਨਾਲ, ਪਿੰਡ ਦੀ ਇਕੱਤਰਤਾ ਦੇ ਨਾਲ, ਸਹਿਯੋਗ ਦੇ ਨਾਲ ਗੁਰੂ ਕੇ ਲੰਗਰਾਂ ਵਿੱਚ ਸੇਵਾ ਜ਼ਰੂਰ ਪਾਉਣੀ, ਐਰਕੀ ਤੇ ਲਾਜ਼ਮੀ ਪਾਉਣੀ ਹੈ ਨਾ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਦਾ ਘਾਟਾ ਕੋਈ ਨਹੀਂ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਲੰਗਰ ਵਿੱਚ ਤੋਟਾ ਨਹੀਂ ਆਉਣ ਲੱਗਾ, ਪਰ ਆਪਾਂ ਆਪਣੇ ਬਚਾਅ ਵਾਸਤੇ ਕਿ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦਾ ਤਾਂ ਟੁੱਟ ਲੰਗਰ ਹੈ ਤੇ ਸਾਡੀ ਦਸਾਂ ਨੂੰ ਦੀ ਕਿਰਤ ਦਾ ਦਾਣਾ ਵੀ ਆਪ ਜੀ ਦੇ ਲੰਗਰ ਵਿੱਚ ਪੈ ਜਾਵੇ, ਸਾਡਾ ਪਰਿਵਾਰ ਸਫਲਾ ਹੋ ਜਾਵੇ, ਸਾਡੀ ਕਿਰਤ ਸਫਲੀ ਹੋ ਜਾਵੇ, ਇਹ ਜ਼ਰੂਰ ਮਨ ਵਿੱਚ ਤਮੰਨਾ ਰੱਖਣੀ ਹੈ। ਤੇ ਇਸ ਘਰ ਨਾਲ ਜ਼ੋਰ ਇਹਦੇ ਵਿੱਚ ਹਿੱਸਾ ਪਾ ਕੇ ਵਡਭਾਗੀ ਬਣਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਦੇ ਨੇ ਕਿ ਭਾਈ ਜਿਹੜੇ ਲੋਕ ਆਪ ਪਾਪ ਕਰਦੇ ਨੇ, ਪਾਪ ਕਰਕੇ ਮੁੱਕਰ ਜਾਂਦੇ ਨੇ, ਭੇਖ ਨਿਰਬਾਣ ਬਣਾ ਕੇ ਫਿਰਦੇ ਨੇ, ਸਤਿਗੁਰੂ ਪਾਤਸ਼ਾਹ ਜੀ ਤਾਂ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਹਮੇਸ਼ਾ ਹੀ ਉਹਦੀ ਨਜ਼ਰ ਤੋਂ ਓਹਲੇ ਨਹੀਂ, ਉਹ ਸਭ ਕੁਝ ਦੇਖਦਾ ਹੈ।
ਜਾਨ ਤੇ ਦੂਰ ਤੁਮੇ ਪ੍ਰਭ ਨੇਰ,
ਪੰਚਮ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਉਹ ਲੋਕ ਜਾਣਦੇ ਨੇ ਕਿ ਪਰਮਾਤਮਾ ਕਿਹੜਾ ਮੇਰੇ ਨੇੜੇ ਹੈ, ਮੈਂ ਜੋ ਮਰਜ਼ੀ ਗੁਨਾਹ ਕਰ ਲਵਾਂ, ਜੋ ਮਰਜ਼ੀ ਮੈਂ ਔਗਣ ਕਰ ਲਵਾਂ, ਇਹ ਹੁੰਦਾ ਸਾਧ ਸੰਗਤ ਕਿਤੇ ਜਾਈਦਾ ਹੈ। ਬਹਿਦੇ ਵਾਲੇ ਮਹਾਂਪੁਰਖ ਜਾਪ ਕਰਦੇ ਆ, ਕੁੰਡੀ ਲੱਗੀ ਹੋਈ ਆ, ਕਿਤੇ ਵਾਹਿਗੁਰੂ ਜਾਣਦਾ ਜਾਪ ਕਰਦੇ ਨੇ ਕਿ ਆਰਾਮ ਕਰਦੇ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਸਤਿਗੁਰੂ ਦੀ ਆਗਿਆ ਵਿੱਚ ਰਹਿ ਕੇ ਗੁਰੂ ਕੀ ਸਿੱਖਿਆ ਹੀ ਗ੍ਰਹਿਣ ਕਰਨੀ ਚਾਹੀਦੀ ਹੈ। ਤੇ ਅਸੀਂ ਜਾਣਦੇ ਪਰਮਾਤਮਾ ਤਾਂ ਦੂਰ ਆ, ਤਾਂ ਦੇਖਦਾ ਹੀ ਨਹੀਂ, ਪਰ ਪਰਮਾਤਮਾ ਹੇ ਵਾਹਿਗੁਰੂ ਅਕਾਲ ਪੁਰਖ, ਤੂੰ ਤਾਂ ਨੇੜੇ ਤੋਂ ਨੇੜੇ ਆ, ਤੂੰ ਤਾਂ ਸਾਡੇ ਅੰਦਰ ਹੀ ਬੈਠਾ ਹੈ, ਤੂੰ ਤੇ ਹਰ ਘੱਟ ਘੱਟ ਦੇ ਵਿੱਚ ਸਮਾਇਆ ਹੋਇਆ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਭੁਲੇਖੇ ਦੇ ਵਿੱਚ, ਭਰਮ ਦੇ ਵਿੱਚ, ਗਲਤੀ ਦੇ ਵਸ ਆਪ ਜੀ ਨੂੰ ਦੂਰ ਸਮਝੀ ਬੈਠੇ, ਉਹ ਗੁਨਾਹ ਕਰਦੇ ਨੇ, ਆਪ ਤਾਂ ਨੇੜੇ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ। ਸਦਾ ਅੰਗ ਸੰਗੇ ਅਪੰਗ ਭੂਤੇ,
ਉਤ ਤਾਕੈ ਉਤ ਤੇ ਉਤ ਪੇਖੈ
ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਹਾਲਤ ਦੱਸਦੇ ਨੇ, ਉਤ ਤਾਕੈ ਕਹਿੰਦੇ ਇੱਕ ਪਾਸੇ ਨੂੰ ਤੱਕਦੇ ਨੇ, ਸੁਣਦੇ ਨੇ ਗੱਲਾਂ ਵੀ ਇਸ ਪਾਸੇ ਭੰਡਾਰੇ ਵਰਦੇ ਨੇ, ਹੁਣ ਇਸ ਪਾਸੇ ਦਾ ਲੱਗ ਸਕਦਾ ਹੈ। ਕਹਿੰਦੇ ਉਤ ਤਾਕੈ, ਉੱਧਰ ਨੂੰ ਤੱਕ ਕੇ ਦੌੜਦਾ, ਕਿਤੇ ਚੜ੍ਹਦੇ ਨੂੰ ਜਾਂਦਾ ਹੈ, ਕਿਤੇ ਪੱਛਮ ਨੂੰ ਜਾਂਦਾ ਹੈ।
ਆਵੈ ਲੋਭੀ ਫੇਰ
ਉੱਥੋਂ ਕੁਝ ਨਹੀਂ ਨਾ ਪ੍ਰਾਪਤ ਹੁੰਦਾ ਤੇ ਲੋਭ ਦਾ ਦਰਸਿਆ ਹੋਇਆ ਫਿਰ ਵਾਪਸ ਆ ਜਾਂਦਾ ਦੁਆਰਾ ਦੁਆਰ ਸਵਾਣ ਜੋ ਡੋਲਤ ਹੈ ਮੈਂ ਸੁੱਧ ਰਾਮ ਭਜਨ ਕੀ ਕਹਿੰਦੇ ਜਿਵੇਂ ਦੁਆਰਿਆਂ ਦੁਆਰਿਆਂ ਤੇ ਕੂਕਰ ਭੌਂਕਦੇ ਫਿਰਦੇ ਨੇ ਨਾ ਦੌੜਦੇ ਫਿਰਦੇ ਨੇ ਕਹਿੰਦੇ ਲੋਭੀ ਆਦਮੀ ਦਾ ਸੁਭਾਅ ਮਹਾਰਾਜ ਦੱਸਿਆ ਕੂਕਰ ਵਰਗਾ ਹੈ ਇਹ ਵੀ ਕਹਿੰਦੇ ਦੌੜ ਦੌੜ ਕੇ ਇੱਕ ਦਿਸ਼ਾ ਨੂੰ ਜਾਂਦਾ ਹੈ ਜੇ ਉੱਥੋਂ ਕੁਝ ਪ੍ਰਾਪਤ ਨਹੀਂ ਹੁੰਦਾ ਤੇ ਫਿਰ ਮੁੜ ਕੇ ਵਾਪਸ ਆ ਜਾਂਦਾ ਹੈ ਕਿ ਹੁਣ ਇੱਥੋਂ ਕੁਝ ਪ੍ਰਾਪਤ ਹੋ ਜਾਵੇਗਾ ਹਮੇਸ਼ਾ ਲੋਭ ਦੇ ਵਸ ਦਰਸਿਆ ਹੋਇਆ ਚਾਰਾਂ ਹੀ ਦ੍ਰਿਸ਼ਾਂ ਵੱਲ ਤੋਂ ਦੌੜਦਾ ਫਿਰਦਾ ਹੈ
ਜਬ ਲਗ ਟੁੱਟੈ ਨਹੀਂ ਮਨ ਭਰਮਾ
ਹਜ਼ੂਰ ਵਿਸ਼ਰਾਮ ਦੇ ਕੇ ਕਿਰਪਾ ਕਰ ਰਹੇ ਨੇ ਕਹਿੰਦੇ ਭਾਈ ਜਦੋਂ ਤੱਕ ਇਹ ਭਰਮ ਟੁੱਟਦਾ ਨਹੀਂ ਆ ਕਿ ਪ੍ਰਭੂ ਸਾਨੂੰ ਪਾਲਣਹਾਰ ਹੈ ਉਹ ਤਾਂ ਸਾਰੇ ਜੀਆਂ ਦੀ ਪ੍ਰਤਪਾਲ ਕਰਦਾ ਜਿਹਨੇ ਸਾਨੂੰ ਮਾਤਾ ਦੇ ਗਰਭ ਦੇ ਵਿੱਚ ਪਾਲ ਲਿਆ ਪ੍ਰਤਪਾਲ ਮਾਤਾ ਉਹਦੇ ਰੱਖ ਹੈ ਲਗਨ ਦੇਤ ਨਾ ਸੇਕ ਸੋਈ ਸਵਾਮੀ ਇਹਦਾ ਰੱਖ ਹੈ ਬੂਝ ਬੁੱਧ ਵਿਵੇਕ ਉਹ ਤਾਂ ਸਾਡੀ ਹਮੇਸ਼ਾ ਰੱਖਿਆ ਕਰਦਾ ਹੈ ਉਹ ਤਾਂ ਭਾਈ ਜਲਾਂ ਦੇ ਵਿੱਚ ਥਲਾਂ ਦੇ ਵਿੱਚ ਪੱਥਰਾਂ ਦੇ ਵਿੱਚ ਸਾਡੀ ਰਾਖੀ ਕਰਦਾ ਨਾਨਕ ਚਿੰਤਾ ਮਤ ਕਰੋ ਚਿੰਤਾ ਤੁਸੀਂ ਜੇ ਜਲ ਮੈਂ ਜੀ ਉਪਾਏ ਤਾਂ ਤਿੰਨਾਂ ਭੇਰੋ ਜੀ ਦੇ ਉੱਥੇ ਹੱਟ ਨਾ ਚੱਲੀ ਨਾ ਕੋ ਲੈ ਨਾ ਦੇ ਕਹਿੰਦੇ ਉੱਥੇ ਕਿਹੜੇ ਕੋਈ ਦੁਕਾਨਾਂ ਖੁੱਲੀਆਂ ਹੋਈਆਂ ਬਾਜ਼ਾਰ ਹੱਟ ਖੁੱਲੇ ਹੋਏ ਨੇ ਉੱਥੇ ਵੀ ਤੇ ਰੱਖਿਆ ਕਰਦਾ ਹੈ ਨਾ ਜਦੋਂ ਤੱਕ ਇਹ ਭਰਮ ਨਹੀਂ ਟੁੱਟਦਾ ਇਹ ਭਰਮ ਕਿਵੇਂ ਟੁੱਟੇਗਾ ਭਾਈ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਵਾਹਿਗੁਰੂ ਸ਼ਬਦ ਨਾਲ ਜੁੜ ਗਏ ਸਿਆਣੇ ਪੁਰਖ ਦੱਸਿਆ ਕਰਦੇ ਸਨ ਕਿ ਗੁਰੂ ਤੇ ਸਿੱਖੋ ਅੰਮ੍ਰਿਤ ਛੱਕ ਲਓ ਅੰਮ੍ਰਿਤ ਇਹੋ ਜਿਹਾ ਸਮਾਂ ਵੀ ਆ ਸਕਦਾ ਹੈ ਕਿ ਤੁਸੀਂ ਅੰਮ੍ਰਿਤ ਛਕਣਾ ਚਾਹੋਗੇ ਤੇ ਪੰਜ ਪਿਆਰਿਆਂ ਦੀ ਪ੍ਰਾਪਤੀ ਨਹੀਂ ਜੀ ਹੋਣੀ ਤੁਹਾਡੇ ਮਨ ਦੀ ਲਾਲਸਾ ਹੋਵੇਗੀ ਹੁਣੇ ਹੀ ਅੰਮ੍ਰਿਤ ਛਕ ਲਈਏ ਸਮਾਂ ਨਹੀਂ ਜੁੜੇਗਾ ਹਾਲਤ ਇਹੋ ਜਿਹੀ ਬਣੀ ਜਾਂਦੇ ਨਾ ਅੱਜ ਕੋਈ ਚਾਹਵੇ ਪਿੰਡਾਂ ਦੇ ਵਿੱਚ ਕਿ ਅਸੀਂ ਪੰਜਾਂ ਪਿਆਰੇ ਨੂੰ ਸੱਦ ਕੇ ਇਕੱਠ ਕਰਕੇ 100-200 ਪੁਰਾਣੀ ਅੰਮ੍ਰਿਤ ਛਕੀਏ ਤੇ ਨਹੀਂ ਨਾ ਸੰਭਵ ਹੋ ਸਕਦਾ ਇਸ ਕਰਕੇ ਢਿੱਲ ਨਹੀਂ ਕਰਨੀ ਚਾਹੀਦੀ ਖੰਡੇ ਦਾ ਅੰਮ੍ਰਿਤ ਛੱਕ ਕੇ ਇੱਕ ਵਾਰੀ ਗੁਰੂ ਕੇ ਸਿੱਖ ਤਾਂ ਬਣੀਏ ਗੁਰੂ ਨਾਲ ਤਾਂ ਜੁੜੀਏ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਕਰਕੇ ਫਰਮਾਉਂਦੇ ਨੇ ਕਿ ਭਰਮ ਦੇ ਪਰਦੇ ਨਾਮ ਤੋਂ ਬਿਨਾਂ ਖੁੱਲਣੇ ਨਹੀਂ ਇਸ ਵਾਸਤੇ ਭਾਈ ਪਰਮਾਤਮਾ ਦਾ ਨਾਮ ਹੀ ਸਾਰੇ ਦੁੱਖਾਂ ਦਾ ਦਾਰੂ ਹੈ ਤੇ ਭਰਮ ਦੇ ਪਰਦੇ ਵੀ ਤਾਂ ਹੀ ਖੁੱਲ ਸਕਦੇ ਹਨ
ਲੱਗ ਲੱਗ ਮੁਕਤ ਨਾ ਕੋਈ
ਤੱਕ ਕੋਈ ਵੀ ਮੁਕਤ ਨਹੀਂ ਹੋ ਸਕਦਾ ਜਿੰਨੇ ਮਰਜ਼ੀ ਕੋਈ ਦਾਅਵੇ ਕਰ ਲਵੇ ਉਨੀ ਦੇਰ ਤੱਕ ਮੁਕਤੀ ਦਾ ਦਾਰਾ ਦੁਆਰਾ ਪ੍ਰਾਪਤ ਨਹੀਂ ਹੋ ਸਕਦਾ ਜਿੰਨੀ ਦੇਰ ਤੱਕ ਰਹਿਤ ਬਿਰਤ ਵਿੱਚ ਤਿਆਗ ਪ੍ਰਤਿਆਗ ਹੋ ਕੇ ਗੁਰੂ ਦੇ ਭਾਣੇ ਵਿੱਚ ਆ ਕੇ ਗੁਰੂ ਦੇ ਹੁਕਮ ਨੂੰ ਮੰਨ ਕੇ ਗੁਰੂ ਵੱਲੋਂ ਦੱਸੀ ਹੋਈ ਕਮਾਈ ਨੂੰ ਕਰਕੇ ਗੁਰੂ ਦੇ ਦਰ ਨਾਲ ਜੁੜ ਨਹੀਂ ਜਾਂਦਾ ਉਦੋਂ ਤੱਕ ਮੁਕਤੀ ਨਹੀਂ ਹੋ ਸਕਦੀ
ਕਹੁ ਨਾਨਕ ਦਿਆਲ ਸੁਆਮੀ
ਭਾਈ ਉਹ ਤਾਂ ਹਮੇਸ਼ਾ ਹੀ ਦਿਆਲ ਹੈ ਕਿਹਨਾਂ ਦੇ ਪੁਰੋਖ ਦੀ ਦਿਆਲਤਾ ਹੈ
ਸੰਤ ਭਗਤ ਜਨ ਸੋ
ਭਾਈ ਜਿਹੜੇ ਸੰਤ ਹੈ ਜਿਹੜੇ ਭਗਤ ਹੈ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਨੇ ਉਹਨਾਂ ਉੱਪਰ ਦਿਆਲਤਾ ਕਰਦੇ ਨੇ ਸੰਤ ਕੀ ਕਰਦੇ ਨੇ ਭਾਈ ਵਰਤਨ ਜਾ ਕੇ ਕੇਵਲ ਨਾਮ ਸਾਨੂੰ ਸਭ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੰਜਾਂ ਪਿਆਰਿਆਂ ਨੇ ਵੀ ਇਹ ਦਾਤ ਦੇ ਦਿੱਤੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹੋਕਾ ਹੀ ਦੇ ਦਿੱਤਾ ਕੋਈ ਕੰਨ ਵਿੱਚ ਮੰਤਰ ਦਿੰਦਾ ਹੈ ਸਾਧ ਸੰਗਤ ਜੀ ਕੋਈ ਅੰਦਰ ਵੜ ਕੇ ਇਕੱਲੇ ਨੂੰ ਮੰਤਰ ਦਿੰਦਾ ਹੈ ਕੋਈ ਕਹਿੰਦਾ ਮੇਰਾ ਮੰਤਰ ਗਾਹ ਨਾ ਦੱਸ ਦੇਈ ਕਿਤੇ ਸਾਧ ਸੰਗਤ ਜੀ ਉਹ ਵੀ ਕੋਈ ਮੰਤਰ ਹੈ ਨਹੀਂ ਇਹ ਤੇ ਗੱਜ ਵੱਜ ਕੇ ਮੰਤਰ ਦਿੱਤਾ ਪੜ੍ਹਿਓ ਸਾਰੇ ਗੱਜ ਕੇ ਭਾਈ ਸਤਿਗੁਰੂ ਨੇ ਜੋ ਸਾਡੇ ਤੇ ਰਹਿਮਤ ਕੀਤੀ ਕਿਰਪਾ ਕੀਤੀ ਹੈ ਕਿੱਡਾ ਵੱਡਾ ਗੁਰੂ ਕਾ ਮੰਤਰ ਹੈ ਇਹੋ ਜਿਹਾ ਮੰਤਰ ਕਿ ਅਸੀਂ ਤੁਰੇ ਫਿਰਦੇ ਕੰਮ ਕਰਦੇ ਕਾਰ ਵਿਹਾਰ ਕਰਦੇ ਸਫ਼ਰ ਕਰਦੇ ਘਰ ਵਿੱਚ ਰਹਿੰਦੇ ਗ੍ਰਸਥ ਵਿੱਚ ਰਹਿੰਦੇ ਧੀਆਂ ਪੁੱਤਰਾਂ ਵਿੱਚ ਰਹਿੰਦੇ ਮਾਤਾ ਪੁੱਤਰ ਪਿਤਾ ਦੀ ਸੇਵਾ ਕਰਦੇ ਵਾਹਿਗੁਰੂ 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 ਨਾਮ ਜਪ ਸਕਦੇ ਨਾ ਹਜ਼ੂਰ ਨੇ ਹੁਕਮ ਕਰ ਦਿੱਤਾ ਔਰਤ ਬੈਰਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ ਸ਼ਰਵਣ ਸੁਨੀਜੈ ਅੰਮ੍ਰਿਤ ਕਥਾ ਜਾਸ ਸੁਣੀ ਮਨ ਹੋਏ ਆਨੰਦਾ ਦੁੱਖ ਰੋਗ ਮਨ ਸਗਲੇ ਲੱਥਾ ਜਿਹਦੇ ਨਾਲ ਸਾਰੇ ਦੁੱਖ ਲੈ ਜਾਣੇ ਨੇ ਸਾਧ ਸੰਗਤ ਜੀ ਅੱਜ ਦਾ ਦੁੱਖ ਵੀ ਭਾਵੇਂ ਅਨੇਕਾਂ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਨੇ ਕਰਨੇ ਚਾਹੀਦੇ ਨੇ ਪਰ ਜਿਹੜਾ ਵੱਡਾ ਸਾਧਨ ਹੈ ਨਾ ਉਹ ਪ੍ਰਭੂ ਦਾ ਨਾਮ ਹੈ ਜਿੰਨਾ ਵੀ ਅਸੀਂ ਪ੍ਰਭੂ ਦਾ ਨਾਮ ਜਪ ਲਵਾਂਗੇ ਇਹ ਸਾਰੇ ਦੁੱਖ ਦਲਿੱਦਰ ਦੁਨੀਆਂ ਦੇ ਦੂਰ ਹੋ ਜਾਣਗੇ ਇੰਨੀ ਸਮਰੱਥਾ ਇਸ ਨਾਮ ਦੇ ਮਹਿਮਾ ਦੇ ਵਿੱਚ, ਨਾਮ ਦੀ ਵਡਿਆਈ ਵਿੱਚ, ਨਾਮ ਦੀ ਸ਼ਕਤੀ ਵਿੱਚ ਬਹੁਤ ਵੱਡੀ ਕਿਰਪਾ ਹੈ। ਸਾਰੇ ਗੱਜ ਕੇ ਜਪਿਓ ਭਾਈ, ਜਿਹੜੇ ਘਰਾਂ 'ਚ ਬੈਠੇ ਉਹ ਵੀ ਜਪਿਓ, ਜਿਹੜੀ ਗੁਰੂ ਕੀ ਸੰਗਤ ਇੱਥੇ ਵੀ ਸਜੀ ਹੈ, ਸਾਰੇ ਗੱਜ ਕੇ ਜਪਿਓ ਭਾਈ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,
ਗੱਜ ਕੇ ਜਪੋ ਭਾਈ, ਵਾਹਿਗੁਰੂ 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 ਕੀ ਆ ਭਾਈ ਵਾਹਿਗੁਰੂ ਮਹਾਰਾਜ ਕਹਿੰਦੇ ਬਿਘਨ ਬਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦਿੜਾਇਆ ਹੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਧਾਰਿਆ। ਜਿਹਦੇ ਨਾਲ ਘਰ ਵਿੱਚ ਸੁੱਖ ਆਉਣਾ, ਦੁੱਖ ਦੂਰ ਹੋ ਜਾਣੇ, ਰੋਗ ਮਿਟ ਜਾਣੇ ਨੇ, ਉਹ ਪ੍ਰਭੂ ਦਾ ਨਾਮ ਹੈ ਭਾਈ। ਸਾਡਾ ਨਾਮ ਜਪਣ ਦੇ ਵਿੱਚ ਤਾਂ ਕੋਈ ਨਾ ਕੋਈ ਕਸਰ ਰਹਿ ਸਕਦੀ ਹੈ। ਇਸੇ ਸਥਾਨ ਤੇ ਵਾਸੂ ਭਾਰਤਵਾਜ ਆਇਆ ਸੀ ਸਨ 2000 ਦੇ ਵਿੱਚ। ਸਤਸੰਗ ਜੀ, ਇੰਨਾ ਸਮਾਂ ਨਹੀਂ ਰਿਹਾ ਹੁਣ, ਬਾਕੀ ਮੈਂ ਬੇਨਤੀ ਸਾਰੀ ਕਰ ਸਕਾਂ, ਪਰ ਨੈਟ ਤੇ ਤੁਸੀਂ ਵਾਸੂ ਭਾਰਤਵਾਜ ਪਾਓਗੇ ਨਾ, ਤੁਸੀਂ ਨੈਟ ਤੋਂ ਸਰਚ ਕਰ ਸਕਦੇ ਆ। ਉਹਨੇ ਆਪਣੀ ਰਸਨਾ ਤੋਂ ਜੋ ਕੁਝ ਕਿਹਾ, ਉਹਨੂੰ ਕੈਂਸਰ ਹੋ ਗਿਆ, ਕੈਂਸਰ ਟਿਊਮਰ ਹੋ ਗਿਆ, ਬ੍ਰੇਨ ਟਿਊਮਰ ਸਤਸੰਗ ਜੀ ਸਿਰ ਦੇ ਵਿੱਚ ਹੋ ਗਿਆ। ਡਾਕਟਰਾਂ ਨੇ ਜਵਾਬ ਦੇ ਦਿੱਤਾ, ਇੱਕ ਕੰਨ ਖੜੋ ਗਿਆ, ਸੱਜਾ ਕੰਨ ਸੁਣਨੋਂ ਬੰਦ ਹੋ ਗਿਆ। ਉਹਨੂੰ ਉਹਦੇ ਪਰਿਵਾਰ ਵਿੱਚੋਂ ਉਹਦੀ ਘਰਵਾਲੀ ਦੀ ਭੈਣ ਨੇ ਦੱਸਿਆ, ਉਹਦੀ ਸਾਲੀ ਨੇ ਦੱਸਿਆ ਕਿ ਤੈਨੂੰ ਡਾਕਟਰਾਂ ਨੇ ਜਵਾਬ ਤਾਂ ਦੇ ਹੀ ਦਿੱਤਾ, ਚੱਲ ਗੁਰੂ ਮਹਾਰਾਜ ਦੇ ਰਾਮਦਾਸ ਸਾਹਿਬ ਦੇ ਦਰ ਤੇ ਚੱਲੀਏ, ਹਰਿਮੰਦਰ ਸਾਹਿਬ ਚੱਲੀਏ। ਉਹ ਸਾਇੰਸਦਾਨ ਸੀ, ਨਾਸਾ ਦਾ ਵਿਗਿਆਨੀ। ਉਹ ਕਹਿੰਦੇ ਵੀ ਉੱਥੇ ਕੀ ਹੋਏਗਾ, ਕਹਿੰਦੇ ਉੱਥੇ ਗੁਰੂ ਦੀ ਕਿਰਪਾ ਹੋਊ। ਮੈਨੂੰ ਸ਼ਰਧਾ ਹੈ, ਉਹਦੇ ਮਨ ਵਿੱਚ ਵੀ ਸ਼ਰਧਾ ਜਗਿਆਸਾ ਜਾਗੀ, ਕਿਉਂਕਿ ਮੌਤ ਜਦੋਂ ਦਿਸਦੀ ਹੈ ਨਾ ਬੰਦੇ ਨੂੰ, ਅੱਜ ਉਹ ਫਾਰ ਦੀ ਟਾਈਮ ਸਾਨੂੰ ਮੌਤ ਦਿਸਦੀ ਹੈ, ਘਰਾਂ 'ਚ ਵੜੇ ਆ ਨਾ, ਅਤੇ ਇਸ ਮੌਤ ਨੇ ਅਕਸਰ ਤੇ ਆਉਣਾ ਹੀ ਹੈ, ਅਤੇ ਆਪਾਂ ਨੂੰ ਅੰਤਰੀਬ ਘਰ ਵਿੱਚ ਵੜ ਜਾਣਾ ਚਾਹੀਦਾ ਵੀ ਮੌਤ ਨੇ ਤਾਂ ਇੱਕ ਦਿਨ ਆਉਣਾ ਹੀ ਹੈ। ਕਰੋਨਾ ਨਾ ਸਹੀ ਤਾਂ ਵੈਸੇ ਸਹੀ, ਵਾਸੂਦੇਵ ਇੱਥੇ ਆ ਗਿਆ। ਇੱਥੇ ਆ ਕੇ ਮੈਂ ਬਰੀਫ ਵਿੱਚ ਬੇਨਤੀ ਕਰਾਂ, ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾਏ, ਪਰਿਵਾਰ ਨਾਲ ਆਇਆ, ਉਹਨੇ ਬੇਨਤੀ ਕੀਤੀ ਕਿ ਮੈਂ ਸ੍ਰੀ ਅਖੰਡ ਪਾਠ ਸਾਹਿਬ ਦੀ ਵੀਡੀਓਗ੍ਰਾਫੀ ਕਰਨਾ, ਤਾਂ ਕਿ ਮੈਂ ਇਹਨੂੰ ਘਰੇ ਜਾ ਕੇ ਵੀ ਸੁਣ ਲਿਆ ਕਰੂੰ ਜੇ ਮੈਂ ਬਚ ਗਿਆ ਤਾਂ। ਕਹਿੰਦੇ ਕਰ ਲਓ ਭਾਈ। ਉਹ ਕਹਿੰਦਾ ਵੀ ਜਦੋਂ ਮੈਂ ਬਹਿ ਤੇ ਸਕਦਾ ਨਹੀਂ ਸੀ, ਢੋ ਲਾ ਕੇ ਬਿਸਤਰੇ ਨਾਲ ਬਹਿ ਗਿਆ, ਜਦੋਂ ਸੁਖਮਨੀ ਸਾਹਿਬ ਤੇ ਪਾਠ ਆਇਆ, ਕਹਿੰਦਾ ਵੀ ਐਸੀ ਕਿਰਪਾ ਹੋਈ, ਵੈਬਰੇਸ਼ਨ ਹੋਈ ਮੇਰੇ ਮਨ ਦੇ ਸਰੀਰ ਦੇ ਵਿੱਚ, ਤੇ ਮੈਂ ਉੱਠ ਕੇ ਸੁਚੇਤ ਹੋਇਆ। ਤੇ ਇੱਕ ਕਹਿੰਦੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਦੁਧੀਆ ਰੰਗ ਦੀ ਬਿਲਕੁਲ ਚਿੱਟੀ ਇੱਕ ਲਾਈਟ ਕਹਿੰਦੇ ਪ੍ਰਕਾਸ਼ ਹੋਈ, ਤੇ ਉਹ ਘੁੰਮਦੀ ਘੁੰਮਦੀ ਸਿੱਧੀ ਕਹਿੰਦੇ ਮੇਰੇ ਕੋਲ ਆਈ, ਮੇਰੀਆਂ ਖੱਬੇ ਹੱਥ ਦੀਆਂ ਉਂਗਲਾਂ ਦੇ ਵਿੱਚ, ਉਂਗਲਾਂ ਦੇ ਨੇੜੇ ਆ ਕੇ ਦੋ ਧਾਰਾ ਹੋ ਗਈ ਉਹ ਲਾਈਟ, ਤੇ ਮੇਰੇ ਸਰੀਰ ਵਿੱਚ ਪ੍ਰਵੇਸ਼ ਹੋ ਗਈ। ਜਦੋਂ ਮੇਰੇ ਹੱਥ ਨੂੰ ਲੱਗੀ ਕਹਿੰਦੇ ਉਹ ਲਾਈਟ, ਹੱਥ ਠੰਡਾ ਠਾਰ ਹੋ ਗਿਆ, ਤੇ ਜਿਵੇਂ ਜਿਵੇਂ ਉਹ ਲਾਈਟ ਕਹਿੰਦੇ ਮੇਰੇ ਸਰੀਰ ਵਿੱਚ ਪ੍ਰਵੇਸ਼ ਹੋਈ, ਜਦੋਂ ਮੇਰੇ ਕੰਨ ਕੋਲ ਪਹੁੰਚੀ ਤੇ ਕੰਨ ਖੁੱਲ ਗਿਆ, ਕੰਨ ਨੂੰ ਸੁਣਨ ਲੱਗ ਪਿਆ। ਸੁਖਮਨੀ ਸਾਹਿਬ ਦਾ ਪਾਠ ਮੈਨੂੰ ਉਸ ਕੰਨ 'ਚੋਂ ਸੁਣਿਆ, ਤੇ ਮੈਂ ਸੁਚੇਤ ਹੋ ਕੇ ਬਹਿ ਗਿਆ, ਤੇ ਮੈਂ ਮਾੜੀ ਮਨ ਵਿੱਚ ਸੋਚਿਆ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਮੇਰੇ ਤੇ ਕਿਰਪਾ ਕਰ ਦਿੱਤੀ। ਕਿਰਪਾ ਕਠਾਕ ਅਵਲੋਕਨ ਕੀਨੋ ਦਾਸ ਕਰ ਦਮੁਖ ਬਦਾਰਿਓ, ਦੁੱਖ ਹੀ ਘਟ ਦਿੱਤਾ। ਸਾਧ ਸੰਗਤ ਕਹਿੰਦਾ ਮੈਂ ਇੱਕ ਦਿਨ ਦੇ ਵਿੱਚ 2 ਘੁੱਟ ਦੁੱਧ ਪੀਂਦਾ ਸੀ, ਤਾਂ ਕਿ ਮੈਨੂੰ ਇੱਥੋਂ ਉੱਠਣਾ ਨਾ ਪਵੇ, ਛਰਲਾ ਮਾਰਨਾ ਜਾਣਾ ਪਵੇ, ਕਿਰਿਆ ਨਾ ਸੁੱਧ ਨਹੀਂ ਪਵੇ। ਸਾਰਾ ਪਾਠ 48 ਘੰਟੇ ਉੱਥੇ ਹੀ ਰਹਿ ਕੇ ਸੁਣਿਆ, ਤੇ 48 ਘੰਟਿਆਂ ਬਾਅਦ ਜਦੋਂ ਅਰਦਾਸ ਹੋਣ ਲੱਗੀ ਨਾ, ਤੇ ਆਪੇ ਉੱਠਿਆ ਉਹ ਜਿਹਨੂੰ ਫੜ ਕੇ 2 ਜਣੇ ਉਠਾਉਂਦੇ ਸੀ, ਤੇ ਫਿਰ ਹਰਿਮੰਦਰ ਸਾਹਿਬ ਗਿਆ। ਪਰ ਕਹਿੰਦਾ ਮੈਨੂੰ ਹਾਲੇ ਨਹੀਂ ਪਤਾ ਵੀ ਮੇਰਾ ਕੈਂਸਰ ਹੀ ਹਟ ਗਿਆ, ਇਹ ਨਹੀਂ ਮੈਨੂੰ ਪਤਾ। ਜਦੋਂ ਕਹਿੰਦਾ ਮੈਂ ਦਿੱਲੀ ਗਿਆ, ਉੱਥੋਂ ਬਾਅਦ ਮੈਂ ਕਹਿੰਦਾ ਗੁਜਰਾਤ ਵਿੱਚ ਗਿਆ, ਗੁਜਰਾਤ ਦਾ ਰਹਿਣ ਵਾਲਾ ਸੀ। ਕਹਿੰਦਾ ਉੱਥੋਂ ਡਾਕਟਰਾਂ ਨੇ ਮੇਰੀ ਤਿਆਰੀ ਕੀਤੀ ਹੋਈ ਸੀ ਓਪਰੇਸ਼ਨ ਦੀ, ਤੇ ਓਪਰੇਸ਼ਨ ਤੋਂ ਪਹਿਲਾਂ ਫਿਰ ਕਹਿੰਦੇ ਇੱਕ ਵਾਰੀ ਟੈਸਟ ਕਰਦੇ ਆ। ਕਹਿੰਦੇ ਮੇਰਾ ਬਲੱਡ ਟੈਸਟ ਵਾਸਤੇ ਲਿਆ, ਤੇ ਦੋ ਲੈਬਾਰਟਰੀਆਂ ਚ ਕਹਿੰਦੇ ਪੁਣੇ ਤੇ ਬੰਬੇ ਭੇਜਿਆ, ਲੈਬਾਰਟਰੀਆਂ ਦੇ ਵਿੱਚੋਂ ਰਿਪੋਰਟ ਨੈਗੇਟਿਵ ਆ ਗਈ। ਕਹਿੰਦੇ ਇਹ ਤਾਂ ਬੰਦਾ ਹੀ ਠੀਕ ਹੈ, ਤੁਸੀਂ ਇਹਦਾ ਆਪਰੇਸ਼ਨ ਕਿਉਂ ਕਰਨਾ? ਫਿਰ ਖੂਨ ਲਿਆ, ਫਿਰ ਦੋ ਤਿੰਨਾਂ ਲੈਬਾਰਟਰੀਆਂ ਚ ਭੇਜਿਆ ਤੇ ਕਹਿੰਦੇ ਉਹ ਰਿਪੋਰਟ ਲੈ ਕੇ ਆਇਆ ਇੱਥੇ ਮਸਕੀਨ ਜੀ ਦੇ ਨਾਲ। ਇੱਥੇ ਆਇਆ ਭਾਈ ਸੰਤ ਸਿੰਘ ਜੀ ਮਸਕੀਨ ਪੰਥ ਦੇ ਮਹਾਨ ਵਿਦਵਾਨ ਨਾਲ ਲੈ ਕੇ ਆਏ, ਐਸੇ ਸਟੇਜ ਤੋਂ ਬੈਠ ਕੇ ਬੋਲਿਆ ਉਹ, ਕਹਿੰਦਾ ਮੇਰੇ ਕੋਲ ਰਿਪੋਰਟ ਹੈ ਪਹਿਲਾਂ ਵਾਲੀ ਵੀ ਤੇ ਬਾਅਦ ਵਾਲੀ ਵੀ। ਇਹ ਨਹੀਂ ਕਿ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਦੋਂ ਕੋਹੜਿਆਂ ਦੇ ਦੁੱਖ ਮਿਟ ਦਿੱਤੇ, ਅੱਜ ਵੀ ਮਿਟਦੇ ਆ ਭਾਈ, ਰੋਜ਼ ਮਿਟਦੇ ਆ। ਸਾਡੀ ਭਾਵਨਾ ਹੋਣੀ ਚਾਹੀਦੀ ਹੈ, ਸ਼ਰਧਾ ਹੋਣੀ ਚਾਹੀਦੀ ਹੈ। ਜਿਹੜਾ ਵੀ ਗੁਰੂ ਕੇ ਸਰੋਵਰ ਵਿੱਚ ਸ਼ਰਧਾ ਭਾਵਨਾ ਦੇ ਨਾਲ ਇਸ਼ਨਾਨ ਕਰ ਲਵੇਗਾ, ਕਿਹੜੀ ਕਰੋਨਾ ਉੱਥੇ ਆ ਜਾਵੇਗੀ ਭਾਈ, ਨੇੜੇ ਵੀ ਨਹੀਂ ਆਉਂਦੀ। ਜਿਹੜਾ ਆਪਣੇ ਘਰ ਦੇ ਵਿੱਚ ਬੈਠ ਕੇ ਸ਼ਰਧਾ ਭਾਵਨਾ ਦੇ ਨਾਲ ਗੁਰੂ ਕਾ ਸਿਮਰਨ ਕਰੇਗਾ, ਗੁਰੂ ਕੀ ਸਿੱਖੀ ਨੂੰ ਧਾਰਨ ਕਰ ਲਵੇਗਾ, ਸਿੱਖੀ ਅਸੂਲਾਂ ਤੇ ਚੱਲ ਪਵੇਗਾ, ਕੋਈ ਬਿਮਾਰੀ ਉਹਦੇ ਨੇੜੇ ਨਹੀਂ ਆ ਸਕਦੀ। ਸਤਿਗੁਰੂ ਰਹਿਮਤ ਕਰਨ, ਕਿਰਪਾ ਕਰਨ, ਸਾਨੂੰ ਸਭਨਾਂ ਨੂੰ ਆਪਣੇ ਦਰੋਂ ਘਰੋਂ ਮਹਾਰਾਜ ਸੱਚੇ ਪਾਤਸ਼ਾਹ ਦੀ ਸਿੱਖੀ ਦੀ ਦਾਤ ਬਖਸ਼ ਦੇਣ, ਰਹਿਮਤ ਕਰ ਦੇਣ। ਜਿਵੇਂ ਵੀ ਹੋ ਸਕੇ ਭਾਈ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਸਤਿਗੁਰੂ ਪਾਤਸ਼ਾਹ ਨੇ ਜਿਹੜਾ ਹੁਕਮ ਕੀਤਾ ਨਾ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਉਹ ਤਾਂ ਬਣਨੇ ਆ, ਜਦੋਂ ਅਸੀਂ ਗੁਰੂ ਕੇ ਸਿੱਖ ਬਣ ਕੇ ਗੁਰੂ ਕੀ ਸਿੱਖਿਆ ਨੂੰ ਧਾਰਨ ਕਰਕੇ ਗੁਰੂ ਕੀਆਂ ਰਹਿਤਾਂ ਨੂੰ ਮੰਨ ਕੇ ਗੁਰੂ ਕੇ ਭਾਣੇ ਵਿੱਚ ਹੁਕਮ ਵਿੱਚ ਆ ਗਏ ਨਾ, ਫਿਰ ਗੁਰੂ ਦੀ ਰਹਿਮਤ ਹੋਣੀ ਹੈ। ਦੋ ਦਿਨ ਸੇਵਾ ਕਰਦਿਆਂ ਤੋਂ ਬੇਅੰਤੀ ਗਲਤੀਆਂ ਭੁੱਲਾਂ ਹੋਈਆਂ ਨੇ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਣਹਾਰ ਹੈ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ, ਗੁਰੂ ਰਾਮਦਾਸ ਜੀ ਮਹਾਰਾਜ ਕਿਰਪਾ ਕਰਨ ਬਖਸ਼ ਲੈਣ, ਗੁਰੂ ਘਰ ਦੇ ਵਜ਼ੀਰ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੋਣਾ ਦਾ ਵੀ ਬਹੁਤ ਧੰਨਵਾਦ ਹੈ, ਜਿਨ੍ਹਾਂ ਨੇ ਸੰਗਤਾਂ ਦੇ ਦਰਸ਼ਨ ਦੀਦਾਰੇ ਕਰਾਏ ਨੇ, ਸਾਰੇ ਗੁਰਮੁਖ ਪਿਆਰਾਂ ਨੇ ਜਿਹੜੇ ਇਹੋ ਜਿਹੇ ਸਮੇਂ ਦੇ ਵਿੱਚ ਵੀ ਜਿਵੇਂ ਇੱਥੇ ਵਰਸ਼ਿਆ ਵਾਲੇ ਪਾਠੀ ਸਿੰਘ, ਰਾਗੀ ਸਿੰਘ, ਲੰਗਰ ਦੇ ਵਿੱਚ ਸੇਵਾ ਨਿਭਾਉਣ ਵਾਲੇ ਗੁਰੂ ਕੇ ਪਿਆਰੇ ਬੇਅੰਤ ਗੁਰੂ ਕੇ ਸਿੱਖ, ਦਾਸ ਦੇ ਨਾਲ ਕਥਾ ਦਾ ਪਾਠ ਕਰਨ ਵਾਲੇ ਸਿੰਘ, ਬੇਅੰਤ ਗੁਰੂ ਕੀਆਂ ਲਾ ਰਹੀਆਂ ਫੌਜਾਂ ਇੱਥੇ ਸੇਵਾ ਨਿਭਾ ਰਹੀਆਂ। ਸਹੁਦਾ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸਿਰ ਤੇ ਮੀਂਹ ਪ੍ਰਿਆਪਤ ਰੱਖਣ, ਸਭਨਾਂ ਦੀ ਬਹੁਤ ਬਹੁਤ ਧੰਨਵਾਦ ਭਾਈ, ਉਹਨਾਂ ਚੁੱਕਾਂ ਦੀ ਖਿਮਾ ਬਖਸ਼ ਲਓ ਜੀ।
ਜਦ ਲੱਗ ਟੁੱਟੈ ਨਾਹੀ ਮਨ ਭਰਮਾ, ਤਦ ਲੱਗ ਰੁੱਬ ਦੇਣਾ ਕੋਈ।